ਜੇ ਅੱਜ ਆਪਾਂ ਸ਼ੁਰੂ ਕਰ ਲਈ ਨਾ ਫਿਰ ਕੱਲ ਨੂੰ ਭੱਜ ਜਾਓ,
ਫਰਕ ਪੈ ਜਾਂਦਾ ਉਮਾ ਸੁਤਮ ਸੋਕ ਵਿਨਾਸ਼ਕਾਰ ਕਮ ਨਮਾਮੀ ਵਿਘਨੇਸ਼ਵਰ ਪਦ ਪੰਕਜਮ ਵਿਘਨੇਸ਼ਵਰ ਆਇਆ ਵਰਦ ਆਇਆ ਸੁਰ ਪ੍ਰੀ ਆਇਆ ਲੰਬੋਦਰ ਆਇਆ ਸਕਲ ਆਇਆ ਚ ਜਗਤ ਹਿਤ ਆਇਆ ਨਾਗਾ ਨਾ ਨਾਇਆ ਸੁਤੀ ਇੱਗ ਵਿਭੂਸ਼ਿਤ ਆਇਆ ਗੌਰੀ ਸੁਤ ਆਇਆ ਗਣ ਨਾਥ ਨਮੋ ਨਮਸਤੇ। ਅੱਜ
135
ਉੱਪਰ ਲਿਆ ਪੂਰਵ ਉਕਤ ਪ੍ਰਕਾਰ ਸੇ ਆਤਮਾ ਨਮ ਚੇਤ ਇਤਿਆਦਿ ਮੰਤਰ ਕਾ ਪੂਰਵਾ ਅਰਧ ਪ੍ਰਤਿਪਾਦਿਤ ਹੁਆ। ਕਹਿੰਦਾ ਇਹ ਜਿਹੜਾ ਆਤਮਾ ਨਾਮ ਚੇਤ ਵਿਜਾਨੀ ਆਦਿ ਇਹ ਸੁਰਤੀ ਹੈ ਨਾ, ਇਹਦਾ ਇੰਨੇ ਇਤਨੀ ਸੁਰਤੀ ਦਾ ਅਰਥ ਹੋ ਗਿਆ। ਰਾਜੂ ਮਿਲਿਆ ਮਿਲਿਆ ਤੇਰੇ ਕੋਲ
135
ਮਿਲ ਗਿਆ। ਪੂਰਵ ਉਕਤ ਪ੍ਰਕਾਰ ਸੇ ਆਤਮਾ ਨਾਮ ਚਿਤ ਇਤਿਆਦਿ ਮੰਤਰ ਕਾ ਪੂਰਵਾਰਧ ਪ੍ਰਤਿਪਾਦਿਤ ਹੁਆ। ਪ੍ਰਤਿਪਾਦਿਤ ਮਾਨੇ ਇਹਦਾ ਅਰਥ ਹੋ ਗਿਆ, ਅੱਧੇ ਮੰਤਰ ਦਾ ਅਰਥ ਹੋ ਗਿਆ, ਅੱਧੀ ਸੁਰਤੀ ਦਾ ਅਰਥ ਹੋ ਗਿਆ। ਉਸ ਕਾ ਅਨੁਵਾਦ ਪੂਰਵਕ ਇਸਕੇ ਫਲ ਪ੍ਰਦਰਸ਼ਨ ਮੈਂ ਤਾਤਪਰਵਾਏ ਉਤਰਾਰਧ ਕਾ ਅਵਤਾਰਨ ਕਰਦੇ ਹਾਂ। ਕਹਿੰਦਾ ਹੁਣ ਜਿਹੜਾ ਉਹਦਾ ਫਲ ਹੈ ਨਾ, ਉਹ ਫਲ ਜਿਹੜਾ ਦੂਸਰੀ ਸੁਰਤੀ ਚ ਹੁਣ ਤੁਹਾਨੂੰ ਦੱਸਣ ਲੱਗੇ ਹਾਂ। ਹਾਂ ਜੀ ਸਾਹਿਬ, ਹਾਂ ਕੀ ਗੱਲ ਕਹਿੰਦਾ ਚੱਲ ਪਿਆ, ਪਤਾ ਨੀ ਕਿੱਥੋਂ ਚੱਲ ਪਿਆ, ਚਲੋ। ਅਬ ਇਹ ਆਤਮਾ ਨਾਮ ਚੇਤ ਵਿਜਾਨੀਆ ਇਤਨੀ ਸੁਰਤੀ ਦਾ ਜਿਹੜਾ ਨਾ ਇਹ ਅਰਥ ਹੋ ਗਿਆ, ਪੂਰਵਾ ਅੱਧੀ ਸੁਰਤੀ ਲਾ ਲੋ ਏਦਾਂ ਕਹਿ ਲੋ ਪੰਜਾਬੀ ਹੈ ਨਾ। ਅਬ ਅੱਧੀ ਦਾ ਜਿਹੜਾ ਫਲ ਹੈ ਨਾ, ਦੂਸਰੀ ਚ ਫਲ ਦੱਸਿਆ ਹੈ, ਇਹ ਦੱਸਿਆ ਹੈ ਨਾ ਵੀ ਜਿਹੜੇ ਜਿਹਨੇ ਇਹ ਕੰਮ ਕਰ ਲਿਆ ਤੇ ਦੂਸਰੇ ਉਹਦਾ ਫਲ ਦੱਸਿਆ ਵੀ ਉਹਨੂੰ ਕੀ ਹੋਏਗਾ, ਫਿਰ ਉਹਨੂੰ ਕੀ ਮਿਲੇਗਾ, ਮਤਲਬ ਕਿਮ ਇੱਛਾ ਕੱਸਿਆ ਕੰਮ ਆ, ਇਹ ਫਲ ਹੈ ਉਹਦਾ, ਠੀਕ ਹੈ ਨਾ। ਅਬ ਇਹਦਾ ਅਵਤਰਨ ਕਰਨਗੇ, ਠੀਕ ਹੈ। ਸਾਕਸ਼ਾਤ ਕ੍ਰਿਤ ਆਤਮ ਦੀ ਹੀ ਸਮਯਕ ਵਿਪ੍ਰਿਆ ਬਾਧਿਤਾ ਕਿਮ ਇੱਛਾ ਕਸਿਆ ਕਾਮ ਸਰੀਰ ਮਨੁ ਸੱਜਵ ਰੇਤ। ਇਹ ਆ ਗਿਆ ਨੀਚੇ ਵਾਲੀ ਪੰਕਤੀ, ਕਿਮ ਇੱਛਾ ਕਸਿਆ ਕਾਮ ਆਇਆ, ਹੈ ਨਾ, ਕਿਮ ਇੱਛਾ ਕਸਿਆ ਕਾਮ ਆਇਆ ਸਰੀਰ ਮਨੁ ਸੱਜਵ ਰੇਤ। ਉਹ ਪੂਰੀ ਸੁਰਤੀ ਕੀ ਹੈ, ਆਤਮਾ ਨਾਮ ਚੇਤ ਵਜਾਨੀਆਤ ਆਯਮ ਅਸਮੇਤੀ ਪੁਰਸ਼ਾ। ਇਹ ਆ ਗਿਆ ਕਿਮ ਇੱਛਾ ਕਸਿਆ ਕਾਮ, ਕਿਮ ਇੱਛਾ ਕਸਿਆ ਕਾਮ ਆਇਆ ਸਰੀਰ ਮਨੁ ਸੱਜਵ ਰੇਤ। ਇਹ ਪੂਰੀ ਸੁਰਤੀ ਹੋ ਗਈ, ਠੀਕ ਹੈ ਨਾ। ਅਬ ਅੱਧੀ ਸੁਰਤੀ ਦਾ ਅਰਥ ਹੋ ਗਿਆ, ਅੱਧੀ ਸੁਰਤੀ ਉਹਨੇ ਨੀਚੇ ਦੇ ਦਿੱਤੀ ਹੈ, ਠੀਕ ਹੈ। ਅਬ ਇਹਦਾ ਸੁਣੋ ਅਰਥ, ਸਮਯਕ ਮਨੇ ਭਲੀ ਪ੍ਰਕਾਰ ਸੇ, ਠੀਕ ਪ੍ਰਕਾਰ ਸੇ, ਠੀਕ ਹੈ ਨਾ, ਜਿਹਨੂੰ ਆਪਾਂ ਪੰਜਾਬੀ ਕਹਿੰਦੇ ਸਵਾਰ ਕੇ, ਆਪਾਂ ਭਾਸ਼ਾ ਆਪਣੀ ਭਾਸ਼ਾ ਚ ਕਹਿੰਦੇ ਸਵਾਰ ਕੇ, ਹੈ ਨਾ। ਭਲੀ ਪ੍ਰਕਾਰ ਸੇ ਸਾਕਸ਼ਾਤ ਕ੍ਰਿਤਾ ਆਤਮ ਦੀ ਹੀ, ਆਤਮ ਸਾਕਸ਼ਾਤ ਕਰਨੇ ਵਾਲੀ ਬੁੱਧੀ ਸੇ ਯੁਕਤ ਅਧਿਕਾਰੀ, ਜਿਹਨੇ ਆਤਮ ਸਾਕਸ਼ਾਤ ਕਰ ਲਿਆ ਹੈ ਉਹ ਜਿਹੜਾ ਅਧਿਕਾਰੀ ਪੁਰਸ਼ ਹੈ, ਕਿਆ ਹੈ, ਅਵਿਪ੍ਰਿਯ ਬਾਧਿਤ ਹੈ, ਦੇਹ ਆਦਿਓ ਮੇ ਆਤਮ ਬੁੱਧੀ ਰੂਪ ਵਿਪ੍ਰਿਯ ਸੇ ਬਾਧ ਰਹਿਤ ਹੋਣੇ ਕੇ ਕਾਰਨ। ਕਿਹਦੇ ਤੋਂ ਬਾਧ ਰਹਿਤ ਹੈ, ਦੇਹ ਆਦਿਓ ਮੇ ਆਤਮ ਬੁੱਧੀ ਨਹੀਂ ਹੈ ਉਹਦੀ, ਪ੍ਰਧਾਨ ਜੀ ਸਰੀਰ ਮਨੁ ਦੇਖ ਲੋ, ਸਰੀਰ ਮਨੁ ਅਨੂ ਦਾ ਕੀ ਅਰਥ ਹੁੰਦਾ, ਬਾਅਦ ਬਾਅਦ ਚ, ਸਰੀਰ ਮਨੁ ਸਰੀਰ ਕੇ ਪੀਛੇ ਸੱਜਵ ਰੇਤ, ਆਪਣੇ ਆਪ ਕੋ ਸੰਤਪਤ ਕਰੇਗਾ, ਅਰਥਾਤ ਨਹੀਂ ਕਰੇਗਾ, ਕਿਉਂ ਕਰੇਗਾ ਫਿਰ ਉਹ,
ਜਦੋਂ ਗਿਆਨ ਹੋ ਗਿਆ ਸਰੀਰ ਨੂੰ ਮਿੱਥਿਆ ਮੰਨ ਲਿਆ ਉਹਨੇ, ਫਿਰ ਉਹ ਸਰੀਰ ਦੀ ਇੱਛਾ ਕਿਉਂ ਕਰੂਗਾ, ਸਰੀਰ ਵਾਸਤੇ ਕੁਛ ਚੀਜ਼ ਦੀ ਇੱਛਾ ਨਹੀਂ
ਕਰੂਗਾ, ਜਦੋਂ ਸਰੀਰ ਮਿੱਥਿਆ ਹੈ, ਠੀਕ ਹੈ, ਤੇ ਜਿਹੜਾ ਇਹ ਸੰਸਾਰ ਇਹ ਵੀ ਮਿੱਥਿਆ ਹੋ ਗਿਆ, ਤੇ ਫਿਰ ਕਿਹੜੀ ਚੀਜ਼ ਕਹੂਗਾ ਮੇਰੇ ਕੋ ਇਹ ਚਾਹੀਏ, ਇਹ ਫਲ ਹੋ ਗਿਆ ਉਹਦਾ, ਠੀਕ ਹੈ। ਅਬ ਇਸੀ ਅਰਧ ਮੰਤਰ ਕਾ ਤਾਤਪਰ ਕਹਤੇ ਹੈ, ਅਬ ਇਸੀ ਜਿਹੜਾ ਅਰਧ ਮੰਤਰ ਹੈ ਨਾ ਕਿਹੜਾ, ਕਿਮ ਇੱਛਨ ਕਸਿਆ ਕਾਮ ਆਇਆ ਸਰੀਰ ਮਨ ਸਜੀਵ ਰੇਤ, ਇਹਦਾ ਅਰਥ ਦੱਸਣ ਲੱਗੇ। ਅਬ ਕੀ ਕੈਸੇ ਹੋਗਾ, ਜਗਨ ਮਿਥਿਅਤਵ ਦੀ ਭਾਵਾਤ क्षिप्तौ काम कामौ कौ तयोर भावो संतप्तः शाम्ये निस्नेह दीपवत। देखो स्नेह दीपवत, स्नेह दीपवत मैंने जैसे दीवे दे विचो तेल मुक गया फिर उनू हाथ मारन दी या फूक मार के बजाउन दी जरूरत है, जदों उदे च तेल ही नहीं है तो फिर उनू की बजाउना। ठीक है जी। जगन मिथ्यत्व दी देख लो अभावात, जगत के मिथ्यत्व की निश्चय बुद्धि होने के कारण, जगत दी क्या है बुद्धि उदी, जगत बिल्कुल मिथ्या है पक्का निश्चय हो गया ऐसी उदी बुद्धि है। ठीक है। फिर काम में काम कऊ देख लो की कह रहा है, भोग और भोगता दोनों इदा की अर्थ होया, ना ना भोगता एक भोग एक भोगन वाला भाई, एक पदार्थ है एक पदार्थ नू भोगन वाला, नहीं समझी प्रधान जी, एक मतलब चिदाभास सीधा लाओ जिन्हू ज जीव को। ठीक है ना। भोग और भोगता दोनों अक्षिप्त निराकृत हो गए हैं, कहता है ना ये दोनों निवृत्त हो गए हैं, ना भोगता रह गया ना भोग रह गया है, ना चिदाभास रह गया ना संसार के पदार्थ रह गया, ना भोगन वाला रहा ना भोग रहे, या इदा कह लो पंजाबी भोग क्यों नहीं रहे, संसार मिथ्या है, भोगन वाला आत्मा वो जिहड़ा चिदाभास है वह भी मिथ्या है, वह भी नष्ट हो गया। ठीक है ना। तयोः अभावे, तयोः मैंने दोनों के, उन दोनों के केड़े, भोग और भोगता के अभाव, भोग और भोगता के अभाव होने पर संतप्तः शोक कामा कामना कामना निमित्तक शोक, कामना मैंने इच्छा निमित्तक शोक जो है निसंदेह दीपवत, तेल रहित दीपक की न्यायी शामेत कामना के निवृत्त होने पर शांत हो जाता है। जैसे दीपक में तेल खत्म हो गया दीपक शांत हो जाएगा, जदों जेड़े पुरुष की इच्छा समाप्त हुई वो उसे समय मुक्त हो जाएगा, इतना हिसाब लगा लो। हाँ जी काम ही सारा वासना था भाई, सपन कैसे देख दे जे, सपन कोई देख रहा तो कैसे देख रहा, वासना के बल ते जेड़ा साडे अंदर संस्कार पै गया जागृत अवस्था का ओही तो सपन आएगा। तो सीधा ही कह रहे हैं जदों तेल मुक गया दीवे दे विच फिर उन्हूं फूक मारन दी हाथ मारन दी बजाउन दी जरूरत है, शांत करन दी जरूरत है, दीवा बधा दो बधाउन दी जरूरत है। ये कह रहे हैं जदों इच्छा समाप्त हो गई फिर ज्ञान होण च देरी नहीं जी, फिर कोई रुकावट नहीं रहेगी, इच्छा समाप्त करनी है मुख्य काम की है इच्छा। ज हुण बटन दबाउंदिया प्रकाश पहला हुंदा कि अंधेरा दा उड़दा पहले, पता ही नहीं लगता, पता नहीं लगता, एकदम ही हो जाता सब कुछ, एकदम ही सब कुछ हो जाता, बटन दबा दो प्रकाश हो गया अंधेरे का नहीं पता चला, और बटन दबा दो प्रकाश का नहीं पता चला अंधेरा भी हो गया, बंद लाइट होगी तो ते की पता लगता पहला केड़ी चीज आई, अंधेरा आया पहला प्रकाश गया जा अंधेरा आया, कोई नहीं पता लगता। ऐसे हिसाब ना इच्छा का भी नहीं पता लगना, जदों इच्छा समाप्त हुई उसी समय ज्ञान हो गया, पता नहीं लगना पहला इच्छा समाप्त हुई कि ज्ञान होया, पहला उदों भी प्रधान जी पता नहीं लगना भी पहला इच्छा समाप्त हुई, इच्छा समाप्त हुंदी देर हुंदी है लगती है, जब ज्ञान हुंदी देर लगती है। जैसे बटन दबा दिता लाइट जल गई अंधेरे का पता नहीं लगा, अंधेरा पहला गया लाइट चली पहला नहीं पता लगा ना, ऐसे ही इच्छा पहला समाप्त हुई कि ज्ञान पहला हुआ ये भी नहीं पता लगना। फिर साडी जिहड़ी मुक्ति दे विच सबसे बड़ी रुकावट केड़ी हुई, इच्छा ही हुई ਇੱਛਾ ਹੀ ਸਾਨੂੰ ਮੁਕਤ ਨੀ ਹੋਣ ਦੇਣ ਡੀ ਬਈ। ਮੈਂ ਇਹ ਕਰ ਲਾ, ਮੈਂ ਇਹ ਵੀ ਕਰ ਲਾ, ਮੈਂ ਇਹ ਵੀ ਕਰ ਲਾ, ਮੈਂ ਇਹ ਵੀ, ਇੱਛਾ ਕਰਦਾ ਚਿਦਾਭਾਸ। ਆਤਮਾ ਚ ਇੱਛਾ ਹੈ ਨੀ ਤੇ ਚਿਦਾਭਾਸ ਹੈ ਮਿੱਥਿਆ। ਚਿਦਾਭਾਸ ਕਿਆ ਹੈ ਬਈ? ਦੀਵਾਰ ਤੇ ਪ੍ਰਕਾਸ਼, ਧੁੱਪ ਪੈ ਰਹੀ ਨਾ, ਧੁੱਪ, ਸੂਰਜ ਚੜਿਆ ਬੜਾ ਦਿਨ ਪ੍ਰਕਾਸ਼ਮਾਨ ਹੈ, ਦੀਵਾਰ ਤੇ ਧੁੱਪ ਪੈ ਰਹੀ ਆ, ਇੱਧਰ ਕੋਈ ਸ਼ੀਸ਼ਾ ਲਾ ਕੇ ਖੜਾ ਹੈ ਤੇ ਸ਼ੀਸ਼ੇ ਤੇ ਸੂਰਜ ਦਾ ਲੁਸਕੋਰ ਦੀਵਾਰ ਤੇ ਪੈ ਰਹੀ ਹੈ ਤੇ ਦੀਵਾਰ ਤੇ ਕਿਤਨੇ ਪ੍ਰਕਾਸ਼ ਹੋ ਗਏ? ਦੋ ਹੋ ਗਏ। ਇੱਕ ਜਿਹੜਾ ਸਮਾਨੇ ਪ੍ਰਕਾਸ਼ ਹੈ ਨਾ, ਉਹਦੇ ਚ ਕੋਈ ਕਿਰਿਆ ਨਹੀਂ ਹੈ, ਉਹਦਾ ਕੋਈ ਰੰਗ ਨਹੀਂ ਹੈ, ਕੋਈ ਰੂਪ ਨਹੀਂ ਹੈ, ਕੋਈ ਉਹਦਾ ਆਕਾਰ ਨਹੀਂ ਹੈ। ਇਹ ਜਿਹੜੀ ਸ਼ੀਸ਼ੇ ਦੇ ਵਿੱਚੋਂ ਲਸਕੋਰ ਜਿਹੜੀ ਪੈ ਰਹੀ ਹੈ, ਪ੍ਰਤੀਬਿੰਬ ਜਿਹੜਾ ਪੈ ਰਿਹਾ ਦੀਵਾਰ ਤੇ, ਇਹਦਾ ਆਕਾਰ ਵੀ ਲੱਗੇਗਾ ਇਤਨਾ ਬੜਾ ਹੈ, ਉਹ ਚਲਾਏਮਾਨ ਕਿਰਿਆ ਵੀ ਦਿਖਾਈ ਦੇ ਰਹੀ ਆ, ਉਹਦੇ ਨਾਲ ਉਹ ਤੇਜ ਵੀ ਲੱਗੇਗਾ। ਜਿਹੜੀ ਸਮਾਨ ਧੁੱਪ ਦੀਵਾਰ ਤੇ ਪੈ ਰਹੀ ਆ, ਉਹਦੇ ਨਾਲ ਤਿੱਖਾ ਵੀ ਲੱਗੇਗਾ, ਤੇਜ ਵੀ ਲੱਗੇਗਾ, ਵਿੱਚ ਕਿਰਿਆ ਵੀ ਆ, ਸਾਰੇ ਕੰਮ ਇਹਦੇ ਚ ਆ। ਤੇ ਹੈ ਕੀ ਹੈ ਮਿੱਥਿਆ? ਸ਼ੀਸ਼ਾ ਨਾ ਹੋਵੇ ਤਾਂ ਫਿਰ ਇਹੀ ਹਾਲ ਅੰਤਾਕਰਨ ਦਾ। ਅੰਤਾਕਰਨ ਚ ਵੀ ਦਿਵਿਧ ਪ੍ਰਕਾਸ਼ ਹੈ, ਇੱਕ ਤੇ ਸਮਾਨ ਚੇਤਨ ਜੋ ਸਰਵੋਤਰ ਵਿਆਪਕ ਹੈ, ਇੱਕ ਜਿਹੜਾ ਬੁੱਧੀ ਦੇ ਵਿੱਚੋਂ ਪ੍ਰਤੀਬਿੰਬ ਨਿਕਲ ਕੇ ਪੈ ਰਿਹਾ। ਬੁੱਧੀ ਹਿਲਦੀ ਆ, ਬੁੱਧੀ ਇੱਛਾ ਕਰਦੀ ਆ, ਮੇਰੇ ਕੋਲ ਉਹ ਚਾਹੀਏ, ਮੇਰੇ ਕੋਲ ਉਹ ਚਾਹੀਏ, ਤੇ ਉਹ ਚਿਦਾ ਬਸ ਉੱਧਰ ਉੱਧਰ ਨੂੰ ਦੌੜਾ ਫਿਰਦਾ, ਉਹ ਹਿਲਦਾ ਤੇ ਜੀਵ ਨੂੰ ਭਰੇ ਭਲੇਖਾ ਪੈ ਰਿਹਾ, ਮੈਂ ਇਹ ਚੱਲਣ ਡਿਆ। ਤੇ ਉਹ ਜਿਹੜਾ ਸਮਾਨ ਚੇਤਨ ਹੈ, ਉਹਦੇ ਚ ਨਾ ਕੋਈ ਇੱਛਾ ਹੈ, ਨਾ ਕੋਈ ਉਹ ਚ ਕਿਰਿਆ ਹੈ, ਨਾ ਉਹਦਾ ਕਹਿੰਦਾ ਰੂਪ ਹੈ, ਨਾ ਉਹਦਾ ਰੰਗ ਹੈ। ਤੇ ਕਿਰਿਆ ਕਿਸ ਹੋਈ ਫਿਰ? ਚਿਦਾ ਬਾਸ ਵਿੱਚ ਇੱਛਾ ਕੌਣ ਕਰ ਰਿਹਾ?
ਆਪਣੇ ਸਰੂਪ ਦਾ ਪਤਾ ਲੱਗ ਗਿਆ, ਫਿਰ ਉਹ ਇੱਛਾ ਕਰੂਗੀ ਨੀ, ਫਿਰ
ਨਿਕਲੂ। ਗਿਆਨ ਕਿਹਨੂੰ ਹੋਊਗਾ? ਤੇ ਚਿਦਾ ਬਾਸ ਮਿੱਥਿਆ ਹੈ, ਗਿਆਨ ਵੀ ਮਿੱਥਿਆ ਹੋ ਗਿਆ। ਜੇ ਤੁਸੀਂ ਆਤਮਾ ਨੂੰ ਕਹੋ, ਆਤਮਾ ਨੂੰ ਗਿਆਨ ਹੋਊਗਾ, ਉਹ ਤਾਂ ਪਹਿਲੇ ਗਿਆਨ ਸਰੂਪ ਹੈ ਪ੍ਰਧਾਨ ਜੀ। ਉਹ ਗੱਲ ਤੇ ਹੀ ਆ, ਅਸਲੀ ਚਿਦਾਭਾਸ ਨੂੰ ਪਤਾ ਚੱਲੇਗਾ ਕਿ ਇਹ ਜਿਹੜਾ ਮੈਂ ਕਰਨ ਡਿਆ, ਮੈਂ ਨਹੀਂ ਹੈ,
ਉਹਦਾ ਭੁਲੇਖਾ ਦੂਰ ਹੋ ਜੂ।
ਬਸ ਇਹਨੂੰ ਕਹਿੰਦੇ ਜੇ ਭੁਲੇਖਾ,
ਬਸ ਪਹਿਲਾ ਭੁਲੇਖਾ ਸੰਸਾਰ ਦੇ ਵੱਡਾ ਸਭ ਤੋਂ ਪਰਮ
ਇਹ ਹੈ, ਮੈਂ ਦਾ। ਇਹਨੂੰ ਮਹਾਰਾਜ ਨੇ ਕਿਹਾ ਹੰਕਾਰ ਛੱਡ, ਹੰਕਾਰ ਛੱਡ, ਆਪਾਂ ਹੰਕਾਰ ਨੂੰ ਸਮਝਦੇ ਨੀ।
ਸਾਰੇ
ਪਦਾਰਥ ਉਹਦੇ ਪਾਸ ਆ ਗਏ, ਉਹ ਫਿਰ ਕਿਹੜੀ ਇੱਛਾ ਕਰੂਗਾ?
ਉਹ ਸੁਖ ਰੂਪ ਚ ਪਹੁੰਚ ਗਿਆ, ਫਿਰ ਉਹ ਸੁਖ ਦੀ ਇੱਛਾ ਕਾਹਦੀ ਕਰੂ?
ਜਦੋਂ ਸਵੇਮ ਹੀ ਸੁਖ ਸਰੂਪ ਹੈ, ਫਿਰ ਉਹ ਕਾਹਦੀ ਇੱਛਾ ਕਰੂਗਾ?
ਜਿਹੜੇ ਖਿਣ ਭੰਗਰ ਸੁਖ ਨੇ ਉਹਨਾਂ ਦੀ ਕਾਹਦੀ ਇੱਛਾ
ਕਰੂ? ਦੇਖ ਲਓ ਬਿਲਕੁਲ ਠੀਕ ਹੈ। ਤੇ ਹੈ ਕੀ ਹੈ? ਸਭ ਮਿੱਥਿਆ, ਚਿਦਾਭਾਸ ਵੀ ਮਿੱਥਿਆ, ਸੰਸਾਰ ਵੀ ਮਿੱਥਿਆ ਹੈ। ਤੇ ਕਰਨਾ ਕੀ ਫਿਰ? ਇੱਛਾ ਦੀ ਸਮਾਪਤੀ ਕਰਨੀ ਹੈ, ਮੇਰੇ ਕੋਲ ਕੁਛ ਨਹੀਂ ਚਾਹੀਏ। ਦੇਖ ਲਓ ਕਿਉਂ ਜੀ ਸਾਹਿਬ, ਤਾਰ ਟੁੱਟ ਗਈ ਕੋਈ ਹੈ? ਤਾਰ ਸਭ ਸੜ ਗਿਆ।
ਸਾਡੇ ਇੱਕ ਟੀਚਰ ਹੁੰਦਾ ਸੀ ਐਵੇਂ ਜਿਵੇਂ, ਉਹ ਸਾਲ ਸਵਾਲ ਸਮਝਾ ਕੇ ਗਵਰਨਮੈਂਟ ਸਕੂਲ ਚ, ਬਾਅਦ ਚ ਪਾਪਾ ਜੀ ਉਹ ਸਮਝ ਆਉਂਦੀ ਪਈ ਹੈ ਕਿ ਜਾਂਦੀ ਪਈ ਹੈ, ਉਹ ਦੁਬਾਰੇ ਪੁੱਛਦਾ ਹੁੰਦਾ, ਸਮਝ ਆਉਂਦੀ ਪਈ ਹੈ ਕਿ ਜਾਂਦੀ ਪਈ ਹੈ, ਉਹ ਸੱਤ ਵਾਰਾ ਜੀ ਪੁੱਛਣ ਵੀ ਸਮਝ ਆਉਂਦੀ ਪਈ ਹੈ। ਕੋਈ ਨੀ,
ਨੌਕਰੀ ਵਾਲਾ
ਨੌਕਰੀ ਦਾ ਕਰਨਾ ਪੈਂਦਾ,
ਨੌਕਰੀ ਕਿਤੇ ਨਖਰਾ ਕੀ ਫਿਰ? ਚਲੋ ਤੇ ਫਿਰ ਕੀ ਕਹਿ ਰਿਹਾ? ਜੈਸੇ ਨਿਸੰਦੇਹ ਦੀਪ ਵੱਤ, ਜੈਸੇ ਦੀਪਕ ਚੋਂ ਤੇਲ ਸਮਾਪਤ ਹੋ ਗਿਆ, ਆਪ ਤੇ ਉਹਨੂੰ ਫਿਰ ਬੰਦ ਕਰਨ ਦੀ ਜ਼ਰੂਰਤ ਨੀ, ਵਧਾਉਣ ਦੀ ਜ਼ਰੂਰਤ ਨੀ, ਉਹਨੇ ਆਪਣੇ ਆਪ ਹੀ ਸ਼ਾਂਤ ਹੋ ਜਾਣਾ। ਐਸੇ ਹੀ ਜਿਹੜੇ ਜੀਵ ਦੀ ਇੱਛਾ ਸਮਾਪਤ ਹੋ ਗਈ, ਉਹਨੂੰ ਫਿਰ ਕਿਤੇ ਜਾਣ ਦੀ ਲੋੜ ਨੀ, ਉਹਦਾ ਜਿਹੜਾ ਅਗਿਆਨ ਆ ਉਹ ਆਪਣੇ ਆਪ ਸ਼ਾਂਤ ਹੋ ਜਾਣਾ, ਉਹ ਗਿਆਨ ਸਰੂਪ ਹੋ ਜਾਏਗਾ। ਤੇ ਕਰਨਾ ਕੀ ਹੈ? ਇੱਛਾ ਦੀ ਸਮਾਪਤੀ ਕਰੋ, ਵਾਸਨਾ ਬੱਧਾ ਆਵੇ ਜਾਵੇ। ਤਾਂ ਇਹ ਕਹਿੰਦੇ ਆ ਵੀ ਘਰ ਛੱਡਣਾ ਚਾਹੀਦਾ, ਘਰ ਕਿਉਂ ਛੱਡਣਾ ਚਾਹੀਦਾ? ਵੀ ਜਿਹੜੇ ਕੰਮ ਸੇ ਕੰਮ ਹੁਣ ਸਾਨੂੰ ਪ੍ਰਤੀ ਪ੍ਰਸਿੱਧ ਦੁੱਖ ਹੈ, ਉਹ ਕਿੱਥੋਂ ਮਿਲ ਰਹੇ? ਘਰ ਚੋਂ ਹੀ ਮਿਲ ਰਹੇ ਆ।
ਦੇਖੋ ਜੀ, ਕੇਰਾਂ ਦਾ ਤਿਆਗ ਕਰਨਾ ਪਊ, ਆਪਾਂ ਦੇਖੋ ਹੁਣ ਤੱਕ ਦਾ ਤਜਰਬਾ, ਮੈਂ ਹੋਰ ਮਾਂ ਨੀ ਕਰਦਾ, ਇਹ ਤਜਰਬਾ ਹੋ ਚੁੱਕਾ ਬਿਲਕੁਲ ਕਲੀਅਰ 100%, ਵੀ ਕੇਰਾਂ ਤਿਆਗ ਜ਼ਰੂਰੀ ਹੈ।
ਇੱਕ ਵਾਰ ਤਿਆਗ ਕਰਨਾ ਹੀ ਪਏਗਾ, ਕੁਛ ਨੀ ਹੋ ਸਕਦਾ ਘਰ ਕੋਈ ਨਾ ਕੋਈ, ਮੰਨ ਲਓ ਬਾਹਰ ਵੀ ਤੁਸੀਂ ਜਿੱਦਾਂ ਖੇਤਾਂ ਚ ਰਹਿ ਰਹੇ, ਘਰ ਚ ਸੰਪਰਕ ਤੇ ਹੈ ਹੀ ਆ, ਘਰ ਚ ਜਿਹੜਾ ਦੁੱਖ ਸੁੱਖ ਉਹਦੇ ਨਾਲ ਪ੍ਰਭਾਵਿਤ ਨੀ ਹੁੰਦੇ ਤੁਸੀਂ, ਤੇ ਫਿਰ ਤੇ ਜੇ ਆਪਾਂ ਦੂਰ ਰਵਾਂਗੇ
ਆਪਾਂ ਨਾ ਕੁਛ ਦਿਨਾਂ ਵਾਸਤੇ ਚਲੇ ਜਾਂਦੇ ਆ ਘਰ ਤੋਂ ਦੂਰ, ਉਹ ਆਪਾਂ ਭੁੱਲ ਜਾਂਦੇ ਆ, ਪਤਾ ਲੱਗਦਾ ਵੀ ਉੱਥੇ ਵੀ ਬਿਲਕੁਲ ਕੋਈ ਚਿੰਤਾ ਨੀ ਕੋਈ ਕੁਛ ਨੀ।
ਹਾਂ ਫਿਰ ਪੱਪ ਤੇ ਫਿਰ ਕਿਹੜਾ ਆ ਕੇ ਪਿੰਡ ਕਿਤੇ ਦੂਰ ਚਲੇ ਜਾਂਦਾ, ਉੱਥੇ ਹੁੰਦਾ।
ਠੀਕ ਹੈ ਜੀ, ਠੀਕ ਹੈ ਬਿਲਕੁਲ।
ਇਸ ਵਾਸਤੇ ਇਹ ਜਿਹੜੇ ਕੰਮ ਹੈ ਨਾ, ਇੱਛਾ ਤਾਂ ਹੀ ਸਮਾਪਤ ਹੋਊਗੀ ਬਈ, ਜੇ ਜਿੰਨਾ ਚਿਰ ਆਪਾਂ ਨਾਲ ਚੰਬੜੇ ਰਹਾਂਗੇ ਇੱਛਾ ਤਾਂ ਬਣੀ ਰਹੇਗੀ, ਮੇਰੇ ਪੁੱਤਰ ਨੂੰ ਇਹ ਚਾਹੀਏ, ਮੈਨੂੰ ਇਹ ਚਾਹੀਏ, ਹੈ ਨਾ। ਉਹ ਤੇ ਤਾਈਓ ਤੇ ਲੋਕੀ ਪਹਿਲਾਂ ਮਹਾਤਮਾ ਸੰਤ ਮਹਾਤਮਾ ਬਿਰਖਤ ਰਹਿੰਦੇ ਸੀ, ਬਿਰਖਤ ਹੈ ਨਾ, ਵਿਸ਼ੇਸ਼ੇ ਨਾ ਰਖਤਾ ਰਖਤਾ ਹੈ ਨਾ, ਹਾਂ ਵਿਸ਼ੇਸ਼ੇ ਨਾ ਵਿਸ਼ੇਸ਼ ਪ੍ਰਕਾਰ ਸੇ, ਅੱਜ ਕੱਲ੍ਹ ਤੇ ਔਰ ਪਰਿਭਾਸ਼ਾ ਹੋ ਗਈ ਨਾ, ਵਿਸ਼ੇਸ਼ੇ ਨਾ ਰਖਤਾ ਧਨਾ ਦੀ ਪਦਾਰਥੇਸ਼ੂ। ਚਲੋ ਜੀ ਵਿਆਹ ਕੇ ਫਿਰ ਦੱਸਾਂਗੇ ਤੁਹਾਨੂੰ ਕਿਤੇ, ਹਾਂਜੀ ਆਪਾਂ ਆਪਣਾ ਪ੍ਰਸੰਗ ਤੋਂ ਬਾਹਰ ਨੀ ਜਾਣਾ, ਗੱਲ ਇਹ ਆ ਇਹਦੀ ਅਰਥ ਕਰਨ ਲੱਗਦੇ, ਆਪਾਂ ਪ੍ਰਸੰਗ ਤੋਂ ਬਾਹਰ ਚੱਲ ਜਾਂਗੇ ਤੇ ਸਤਸੰਗ ਨੀ ਰਹਿ ਜਾਏਗਾ, ਨਿੰਦਾ ਪ੍ਰਸੰਗ ਹੋ ਜਾਏਗਾ, ਆਪਾਂ ਪ੍ਰਸੰਗ ਤੋਂ ਬਾਹਰ ਨੀ ਜਾਣਾ, ਠੀਕ ਹੈ ਨਾ। ਚਲੋ ਅਬ ਕਹਿ ਰਹੇ ਅਬ ਪੂਰਵ ਸ਼ਲੋਕ ਮੈਂ ਇਹੀ ਹੈ ਨਾ ਜੈ ਸਾਹਿਬ ਮਿਲਾ, ਅਬ ਪੂਰਵ ਸ਼ਲੋਕ ਮੈਂ ਉਕਤ ਕਾਮੇ ਪਦਾਰਥ ਕੇ ਅਭਾਵ ਕੇ ਕਾਮਨਾ ਕਾ ਅਭਾਵ ਕਹਿਆ, ਕਹਾਂ ਪਰ ਦੇਖਾ ਗਿਆ ਹੈ ਐਸੀ ਅਸ਼ੰਕਾ ਕੇ ਉੱਤਰ ਮੈਂ ਕਹਿਤੇ ਹੈ। ਅਬ ਪਹਿਲੇ ਸ਼ਲੋਕ ਚ ਕੀ ਕਿਹਾ ਸੀ ਕਿ ਕਾਮੇ ਦਾ ਅਭਾਵ ਹੋ ਗਿਆ ਤੇ ਕਾਮਨਾ ਦਾ ਆਪਣੇ ਆਪ ਹੋ ਗਿਆ, ਜਦੋਂ ਪਦਾਰਥ ਹੀ ਕੋਈ ਨੀ ਦਿਖਾ ਪਿਆ ਸਾਹਮਣੇ ਤੇ ਇੱਛਾ ਕਿਹਦੀ ਹੋਊਗੀ, ਪਦਾਰਥ ਭਵਾਨੀ ਅਵਸਥਾ ਹੋ ਗਈ, ਕੋਈ ਪਦਾਰਥ ਹੀ ਨੀ ਦਿਖਾਈ ਦੇ ਰਿਹਾ ਤੇ ਕਿਹਦੀ ਇੱਛਾ ਹੋਊਗੀ,
ਪਦਾਰਥ ਤੋਂ ਜਦੋਂ ਦੂਰ ਹੋ ਗਏ।
ਹਾਂ
ਬਿਲਕੁਲ, ਇੱਕ ਸਿੱਧੀ ਭਾਸ਼ਾ ਜੇ ਆਪਣੀ ਪੰਜਾਬੀ ਚ ਲਾਈਏ, ਜੇ ਪਿੰਡ ਦੇ ਲਵੇ ਠੇਕਾ ਹੀ ਨੀ ਹੋਊਗਾ ਤਾਂ ਮਨ ਕਰਦਾ ਹੀ ਨੀ ਛੇਤੀ ਛੇਤੀ, ਰਿਸ਼ਤੇਦਾਰ ਵੀ ਅਗਲਾ ਕਹਿੰਦਾ ਕਿਹੜਾ ਮੇਰਾ ਜਾਊ ਨਾਭੇ ਹੋਣਾ, ਜੇ ਕੋਲੇ ਹੋ ਭੱਜ ਕੇ ਫੜ
ਲਿਆ,
ਇਹ ਗੱਲ ਸਹੀ ਹੈ, ਪਦਾਰਥ ਦੀ ਕੋਲੇ ਦੇਖ ਕੇ ਇੱਛਾ ਹੁੰਦੀ ਹੈ,
ਇੱਛਾ ਹੋ ਜਾਂਦੀ ਆ, ਇੱਛਾ ਹੋ ਜਾਂਦੀ ਆ, ਤੇ ਜੇ ਪਦਾਰਥ ਹੀ ਨਾ ਹੋਣ ਤੇ ਫਿਰ, ਤੇ ਜੇ ਆਪਾਂ ਬੈਠੇ ਜੰਗਲ ਚ ਲੈ ਭਾਵੇਂ ਰੋਟੀ ਦੀ ਕੜਕ ਭੁੱਖ ਲੱਗੀ ਹੋਏ, ਸਭ ਕੁਛ ਰਸੋਈ ਚ ਪਿਆ ਤਾਂ ਵੀ ਰਸੋਈ ਬਣਾਉਣ ਨੂੰ ਨਹੀਂ ਸਾਡਾ ਮਨ ਕਰਦਾ, ਸਭ ਕੁਛ ਪਿਆ ਭਗਵਾਨ ਦੀ ਕਿਰਪਾ, ਇੱਥੋਂ ਲੈ ਕੇ ਜਾਂਦੇ ਆਪਾਂ,
ਕਈ ਵਾਰ
ਛੱਡ ਪਰੇ ਚਾਹ ਪੀ ਕੇ ਸਾਰ ਰਹੇ ਹਾਂ, ਹੁਣ ਕਿਹੜਾ ਫਿਰ ਉਹਨੇ ਸਾਰੇ ਬਰਤਨ ਸਿਆਪੇ ਇਕੱਠੇ ਕਰੇਗਾ, ਸਿਆਪੇ ਉਹਨੇ ਕਰਨੇ ਪੈਣਗੇ ਜਿੰਨੇ ਪਹਿਲੀ ਸਵੇਰੇ ਰੋਟੀ ਬਣਾਈ ਹੈ, ਸ਼ਾਮਾਂ ਨੂੰ ਬਣਾਉਣੀ ਆ, ਉਤਨਾ ਹੀ ਸਿਆਪਾ ਸਾਰਾ ਹੀ, ਤੇ ਉਹ ਫਿਰ ਚਲੋ ਛੱਡੋ ਪਰੇ ਚਾਹ ਪੀ ਕੇ ਪੰਜੀਰੀ ਖਾ ਲੋ ਨਮਕੀਨ ਖਾ ਲੋ,
ਬਸ ਇੱਕ ਪੇਟ
ਬਸ ਥੋੜਾ ਭੁੱਲ ਭੁੱਖ ਭੁੱਲ ਜਾਵੇ, ਮਰਦੀ ਨਹੀਂ ਪੰਜੀਰੀ ਨਾ ਭੁੱਖ, ਸ਼ਾਂਤ ਹੋ ਜਾਂਦੀ ਥੋੜੀ ਦੇਰ ਵਾਸਤੇ ਤਦ ਤੱਕ ਚੱਲ,
ਹਾਂ
ਇਕੱਲੇ ਰਹਿਣ ਦਾ ਵੀ ਬਣਦਾ ਕੰਮ ਬਈ, ਤੇ ਜੇ ਉਹ ਸਭ ਕੁਛ ਪ੍ਰਾਪਤ ਹੋਏ ਤੇ ਮਾੜਾ ਜਿਹਾ ਵੀ ਮਹਿਸੂਸ ਹੋਵੇ ਲਿਆਈ ਬਈ ਚੱਲ, ਤੇ ਵੱਧ ਗਈਆਂ ਨਾ ਕਾਮਨਾਵਾਂ, ਤੇ ਕਾਮਨਾ ਜਿੰਨੀਆਂ ਦਬਾਉਣੀਆਂ ਚਾਹੀਦੀਆਂ ਉਨਾ ਹੀ ਠੀਕ ਹੈ, ਤੇ ਇਹ ਕੀ ਕਹਿ ਰਹੇ ਹੈ ਅਬ ਪੂਰਵ ਸ਼ਲੋਕ ਮੈਂ ਉਕਤ ਕਾਮੇ ਪਦਾਰਥ ਕੇ ਅਭਾਵ ਦੇ ਕਾਮਨਾ ਕਾ ਅਭਾਵ ਕਹਾਂ ਪਰ ਦੇਖਿਆ ਗਿਆ ਹੈ ਐਸੀ ਅਸ਼ੰਕਾ ਕੇ ਉੱਤਰ ਮੈਂ ਕਹਿਤੇ ਹੈ, ਉਹਨੇ ਸ਼ੰਕਾ ਕੀਤੀ ਆ ਕਿ ਪਦਾਰਥ ਕਾਮੇ ਕਾ ਅਭਾਵ ਹੋਣੇ ਪਰ ਕਾਮਨਾ ਕਾ ਅਭਾਵ ਕਿੱਥੇ ਦੇਖਿਆ ਤੁਸੀਂ ਇਹ ਦੱਸੋ ਪਹਿਲਾਂ, ਠੀਕ ਹੈ ਪਾਂਸੇ ਤੈਨੂੰ ਕੀ ਬਿਮਾਰੀ, ਤੂੰ ਲੇਟ ਕਿਉਂ ਨਾ ਮਾਰਤ ਨੀ ਖਾਣੀ, ਚਲ ਠੀਕ ਬੈਠ ਫਿਰ, ਆਪ ਉਹ ਕਹਿੰਦਾ ਪਦਾਰਥ ਦੇ ਅਭਾਵ ਤੇ ਸਿੱਧਾ ਹੀ ਕਹਿ ਲਓ ਪਦਾਰਥ ਦੇ ਅਭਾਵ ਤੇ ਇੱਛਾ ਦਾ ਅਭਾਵ ਹੋ ਜਾਂਦਾ, ਤੁਸੀਂ ਕਿੱਥੇ ਦੇਖਿਆ ਸੀ, ਕੋਈ ਦ੍ਰਿਸ਼ਟਾਂਤ ਹੈ ਅੰਦਰ ਦੱਸਦੇ, ਤੁਹਾਨੂੰ ਦ੍ਰਿਸ਼ਟਾਂਤ ਸੁਣ ਲਓ, ਗੰਧਰਵ ਪਤਨੇ ਕਿੰਚਿਤ ਇੰਦਰ ਜਾਲਿਕ ਨਿਮਿੱਤਮ ਜਾਨਨ ਕਾਮਿਤੇ ਕਿੰਤੂ ਜਿਹਾ ਸਤੀ ਹਸਨ ਇਦਮ, ਦੇਖੋ ਹਸਨ ਹੱਸਦਾ ਉਹ ਕਿ ਬਾਜੀਗਰ ਨੇ ਕੋਈ ਨੋਟ ਦੀਆਂ ਥਈਆਂ ਬਣਾਈਆਂ ਹੋਣ, ਆਪਾਂ ਸਾਰੇ ਦੇਖ ਰਹੇ ਹੋਏ ਉਹਨਾਂ ਚੋਂ ਇੱਕ ਬੰਦੇ ਨੂੰ ਕੋਈ ਆ ਲੈ ਬਈ ਤੇ ਉਹ ਕੀ ਕਹੂਗਾ, ਉਹ ਹੱਸੇਗਾ, ਉਹਨੇ ਚੱਕਰਾ ਸਾਰੇ ਲੈ ਜਾ ਤੂੰ ਘਰ, ਉਹ ਕੀ ਕਹੇਗਾ ਹੱਸੂਗਾ, ਮੈਂ ਇਹਨਾਂ ਨੂੰ ਕੀ ਕਰਨਾ, ਉਹਨੂੰ ਕੀ ਕਿਉਂ ਨੀ ਕਰਨਾ, ਇਹ ਮਿੱਥਿਆ ਹੈ, ਇਹ ਜਾਦੂ ਮਾਇਆ ਦਾ ਜਾਲ ਹੈ, ਇਹ ਮਿੱਥਿਆ ਹੈ, ਇਹ ਮੈਂ ਕੀ ਕਰੂੰਗਾ, ਹੱਸੂਗਾ ਸਗੋਂ, ਨਹੀਂ ਨਹੀਂ ਭਰਾਵਾ ਤੂੰ ਵੀ ਲੈ ਜਾ, ਏਦਾਂ ਕਹੂ ਹੱਸੂਗਾ, ਜਾਂ ਮੈਨੂੰ ਨੀ ਚਾਹੀਦਾ ਤੂੰ ਵੀ ਲੈ ਜਾ। ਤੇ ਜੇ ਉਹਦੀ ਮਾਇਆ ਚ ਉਹਦੇ ਪੈਸਿਆਂ ਚ ਦਮ ਹੁੰਦਾ ਤੇ ਇਹਨੇ ਨੋਟ ਦਿਖਾ ਕੇ ਬਾਅਦ ਚ ਉਹ ਫਿਰ ਕਹੂਗਾ ਲਾ ਦੋ ਦੋ ਰੁਪਏ ਦਿਓ ਪੰਜ ਰੁਪਏ, ਫਿਰ ਕਿਉਂ ਮੰਗਦਾ? ਜੇ ਉਹ ਕੰਮ ਆ ਜਾਂਦੇ ਇਹ ਤੇ ਫਿਰ ਮੰਗਦਾ ਕਿਉਂ? ਤੇ ਉਹ ਜਿਹੜੇ ਪੈਸੇ ਆ ਉਹਨਾਂ ਨੂੰ ਕੋਈ ਕਹਿ ਦੇ ਵੀ ਆ ਵੀ ਤੂੰ ਆਪਣੇ ਲੈ ਜਾ ਸਾਰੇ ਘਰ, ਤੂੰ ਹੱਸੂਗਾ ਮੈਂ ਕੀ ਕਰਨੇ, ਆ ਤੂੰ ਕਹੋ ਤੂੰ ਲੈ ਜਾ ਭਰਾਵਾ, ਮਤਲਬ ਉਹ ਕਿਸੇ ਕੰਮ ਚ ਨਹੀਂ ਆ ਸਕਦੇ, ਹੈ ਨਾ। ਆ ਹੀ ਹੁਣ ਉਹਦਾ ਹੀ ਦ੍ਰਿਸ਼ਟਾਂਤ ਦਿੱਤਾ ਇਹਨਾਂ ਨੇ, ਆ ਦੇਖ ਲਓ ਕੀ ਕਹਿ ਰਿਹਾ, ਗੰਧਰਵ ਪਤ ਨੇ ਮਾਇਆ ਨਿਮਿਤ, ਦੇਖੋ ਗੰਧਰਵ ਨਗਰ ਕਿਹਨੂੰ ਕਹਿੰਦੇ ਆ, ਤੁਸੀਂ ਜਦੋਂ ਆਸਮਾਨ ਤੇ ਬੱਦਲ ਥੋੜੇ ਥੋੜੇ ਹੋਣ ਉਹਨਾਂ ਵੱਲ ਥੋੜੀ ਜਿਹੀ ਨਜ਼ਰ ਟਿਕਾ ਕੇ ਦੇਖਿਓ, ਕਦੀ ਘੋੜਾ ਬਣ ਜਾਏਗਾ ਬੱਦਲ ਦਾ, ਕਦੀ ਬੰਦਾ ਬਣ ਜਾਏਗਾ, ਕਦੀ ਹਾਥੀ, ਕਦੀ ਕੁਛ ਕਦੀ ਕੁਛ, ਏਦਾਂ ਬਣਨਗੇ ਤੇ ਹੈ ਕੁਛ ਵੀ ਨੀ, ਹੈ ਬੱਦਲ ਹੀ ਹੈ ਕੀ ਉਹ ਬੱਦਲ ਹੀ, ਉਹਨੂੰ ਕਹਿੰਦੇ ਗੰਧਰਵ ਨਗਰ। ਅਗਰ ਉਹਦੇ ਚ ਕਿਸੇ ਨੇ ਹਾਥੀ ਦੇਖਿਆ ਤਾਂ ਉਹ ਕਹਿੰਦਾ ਚੱਲ ਵੀ ਉਹ ਹਾਥੀ ਤੂੰ ਲੈ ਲਾ, ਠੀਕ ਹੈ ਜੀ, ਉਹ ਕੀ ਕਹੂਗਾ, ਉਹ ਨਹੀਂ ਭਰਾਵਾ ਤੂੰ ਲੈ ਲਾ ਮੈਂ ਕੀ ਕਰਨਾ, ਉਹੀ ਦੱਸ ਰਿਹਾ। ਦੇਖੋ ਗੰਧਰਵ ਪਤ ਨੇ ਮਾਇਆ ਨਿਮਿਤਕ ਨਗਰ ਮੇ, ਇਹਨੇ ਮਾਇਆ ਨਿਮਿਤ ਕਹਿ ਦਿੱਤਾ, ਮਾਇਆ ਨਿਮਿਤਕ ਨਗਰ ਮੇ ਅਰਥਾਤ ਗੰਧਰਵ ਨਗਰ ਮੇ ਸਥਿਤ ਕਿੰਚਿਤ ਕਿਸੀ ਵਸਤੂ ਕੋ ਐਂਦਰ ਜਾਲਿਕ ਨਿਮਿਤਮ ਜਹ ਮਾਇਆਵੀ ਕੇ ਦੁਆਰਾ ਬਣਾਈ ਹੋਈ ਹੈ, ਇਸ ਪ੍ਰਕਾਰ ਜਾਣਨ ਜਾਣਤਾ ਹੁਆ ਕੋਈ ਵੀ ਮਨੁਸ਼ ਨਾ ਕਾਮਯੇ ਤੇ ਉਸਕੀ ਇੱਛਾ ਨਹੀਂ ਕਰਤਾ, ਉਹਦੀ ਇੱਛਾ ਨਹੀਂ ਕਰੇਗਾ, ਉਹਨੂੰ ਪਤਾ ਮਾਇਆ ਦੀ ਬਣਾਈ ਚੀਜ਼, ਠੀਕ ਹੈ, ਕਿੰਤੂ ਪਰੰਤੂ ਇਦਮ ਜਹ ਵਸਤੂ ਮਿੱਥਿਆ ਹੈ, ਇਸ ਤਰ੍ਹਾਂ ਹੱਸਣ ਹੱਸਦਾ ਹੁਆ ਅਰਥਾਤ ਉਪੇਕਸ਼ਾ ਕਰਦਾ ਹੁਆ ਜਿਹਾਸੀ ਤਿਆਗ ਨੇ ਕਿੱਛਾ ਕਰਤਾ, ਅਗਰ ਨਾ ਭਰਾਵਾ ਤੂੰ ਵੀ ਲੈ ਜਾ ਹੱਸੂਗਾ ਨਾਲੇ, ਠੀਕ ਹੈ। ਇਹ ਹੋ ਗਿਆ ਇੰਦਰਜਾਲ ਮਾਇਆ ਜਾਦੂਗਰ ਕੀ ਬਣਾਈ ਜਿਹੜੀ ਆਪਾਂ ਨਗਰੀ ਦਿਖਾ ਦੇਖਦੇ ਹਾਂ, ਤੇ ਸੰਸਾਰ ਕੈਸਾ ਹੈ, ਇਹਦੀ ਮਾਇਆ ਹੈ, ਇਹਦੀ ਮਾਇਆ ਜਾਲ ਹੈ, ਇਹਦੇ ਵਿੱਚ ਇਹਦੇ ਚ ਪਦਾਰਥ ਵੀ ਮਿੱਥਿਆ, ਜੇ ਲੱਖ ਰੁਪਇਆ ਬੈਂਕ ਚ ਜਮਾਂ ਕਿਸੇ ਦਾ ਸਰੀਰ ਪੂਰਾ ਹੋ ਗਿਆ ਉਹ ਆ ਕੇ ਲੈ ਜੂਗਾ ਬੈਂਕ ਚ, ਉਹਦੇ ਵਾਸਤੇ ਤਾਂ ਮਿੱਥੇ ਹੀ ਤੇ ਮੰਨ ਲਓ ਸਭ ਕੁਛ ਪਿਆ ਹੈ, ਬੰਦਾ ਬਿਮਾਰ ਹੈ, ਅਬ ਡਾਕਟਰ ਨੇ ਕਹਿਤਾ ਚੀਨੀ ਨੀ ਖਾਣੀ, ਬਈ ਕੀ ਕਰੂਗਾ ਲੈ ਦੱਸ, ਚੀਨੀ ਤਾਂ ਉਹਦੇ ਵਾਸਤੇ ਜ਼ਹਿਰ ਹੋ ਗਈ, ਬਾਕੀਆਂ ਵਾਸਤੇ ਠੀਕ ਹੈ, ਕੀ ਹੋਇਆ ਫਿਰ ਜਦੋਂ ਸੌਂਗੇ, ਲੱਖਾਂ ਰੁਪਇਆ ਅਲਮਾਰੀ ਚ ਪਿਆ, ਕਰੋੜਾਂ ਰੁਪਇਆ ਪਿਆ, ਕਰੋੜਾਂ ਰੁਪਇਆ ਦੀ ਜਾਇਦਾਦ ਹੈ, 100-150 ਵੀਘਾ ਜ਼ਮੀਨ ਦਾ ਮਾਲਕ ਹੈ, ਤੇ ਸੌਂ ਗਿਆ ਤੇ ਸਭ ਕਿੱਧਰ ਗਏ, ਸਭ ਲੈ ਹੋ ਗਏ, ਜੇ ਸੱਤ ਹੁੰਦੇ ਤੇ ਉਦੋਂ ਵੀ ਦਿਖਾਈ ਦੇਣੇ ਚਾਹੀਦੇ ਸੀ, ਤੇ ਮਾਇਆ ਨਿਮਿਤ ਵੀ ਨਹੀਂ ਹੋਏ ਜਦੋਂ ਮਾਇਆ ਦੇਖੋ ਜਿਹੜਾ ਇੱਕ ਹੁਣ ਧਿਆਨ ਨਾ ਸਮਝ ਲਿਓ, ਮਾਇਆ ਵੀ ਜਿਹੜਾ ਹੋਊਗਾ ਨਾ ਜਿਹੜਾ ਉਹ ਚੀਜ਼ ਨੂੰ ਰਚਦਾ ਹੈ, ਜਿੰਨਾ ਚਿਰ ਉਹ ਖੜਾ ਰਹੇਗਾ ਨਾ ਉਨਾ ਚਿਰ ਉਹ ਵਸਤੂ ਮਾਇਆ ਦੀ ਲੁਪਤ ਨਹੀਂ ਹੋਏਗੀ, ਜਦੋਂ ਉਹ ਥੋੜਾ ਇਧਰ ਹੋਇਆ ਉਹਦਾ ਸੰਕਲਪ ਟੁੱਟਾ ਉਸੇ ਸਮੇਂ ਲੁਪਤ ਹੋ ਜਾਏਗੀ। ਜਦੋਂ ਰਾਵਣ ਨੇ ਰਾਵਣ ਨੂੰ ਪਤਾ ਲੱਗ ਗਿਆ ਵੀ ਸੀਤਾ ਰਾਮ ਦੀ ਵੇਟ ਅਡੀਕ ਵਿੱਚ ਮੈਨੂੰ ਨਹੀਂ ਸਵੀਕਾਰ ਕਰ ਰਹੀ, ਤੇ ਉਹਨੇ ਇੱਕ ਮਾਇਆ ਰਚੀ, ਕੀ ਰਚੀ, ਰਾਮ ਔਰ ਰਾਮ ਜੀ ਦਾ ਸਿਰ ਮਾਇਆ ਦਾ ਬਣਾ ਕੇ ਨਾ ਕੱਟਿਆ ਹੋਇਆ ਥਾਲੀ ਚ ਉਹਦੇ ਸਾਹਮਣੇ ਰੱਖਦਾ, ਲੈ ਵੀ ਤੂੰ ਇਹਦੇ ਸਹਾਰੇ ਟਿੱਕੀ ਬੈਠੀ ਹੈ ਨਾ, ਇਹ ਤੇ ਗਿਆ ਈ, ਤੇ ਉਸ ਸਮੇਂ ਸੈਨਾ ਪੁਲ ਬਣਾ ਕੇ ਲੰਕਾ ਪਹੁੰਚ ਚੁੱਕੀ ਸੀ, ਉਹਨੇ ਕਿਹਾ ਲੈ ਤੂੰ ਇਹਦੇ ਸਹਾਰੇ ਟਿੱਕੀ ਸੀ ਨਾ, ਤੂੰ ਕਹਿੰਦੀ ਸੀ ਮੇਰਾ ਪਤੀ ਮੇਰਾ ਪਤੀ, ਇਹ ਪਈ ਤੇਰਾ ਪਤੀ, ਉਹਦਾ ਮੈਂ ਸਿਰ ਵੱਢ ਕੇ ਲੈਂਦਾ, ਹੁਣ ਤੇ ਤੂੰ ਮੈਨੂੰ ਸਵੀਕਾਰ ਕਰ ਲੈ, ਤੇ ਉਹ ਰੋਣ ਲੱਗ ਗਈ ਵੀ ਇਹ ਕੀ ਹੋ ਗਿਆ, ਤੂੰ ਤੇ ਸਵਾਮੀ ਮੈਨੂੰ ਛੱਡ ਕੇ ਜਾ ਨੀ ਸਕਦਾ, ਤੂੰ ਅਕੇਲਾ ਕਿੱਦਾਂ ਚਲਾ ਗਿਆ? ਉਧਰੋਂ ਕੋਈ ਗੁਪਤਚਰ ਨੇ ਆ ਕੇ ਸੂਚਨਾ ਦਿੱਤੀ ਵੀ ਉਹ ਆਕਰਮਣ ਦੀ ਤਿਆਰੀ ਹੋ ਰਹੀ ਆ, ਫਟਾਫਟ ਸਭਾ ਦੇ ਵਿੱਚ ਤੈਨੂੰ ਬੁਲਾਇਆ ਗਿਆ, ਆਪਣੀ ਰਣਨੀਤੀ ਕੀ ਬਣਾਉਣੀ ਹੈ, ਜਲਦੀ ਪਹੁੰਚ ਲੰਕਾ। ਉਹ ਉਹਨੂੰ ਉੱਥੇ ਛੱਡ ਕੇ ਲੰਕਾ ਨੂੰ ਤੁਰ ਪਿਆ। ਜਦੋਂ ਉਹ ਪਿੱਛੇ ਨੂੰ ਮੁਟਿਆ, ਉਹ ਸਰੀਰ ਉਹ ਸਿਰ ਜਿਹੜੇ ਗਾਇਬ ਹੋ ਗਿਆ। ਫਿਰ ਉਹਨੇ ਜਿਹੜੀ ਸੀ ਕੀ ਇਹਦਾ ਨਾਂ ਸੀ, ਤ੍ਰਿਜਟਾ, ਉਹਨੇ ਦੱਸਿਆ ਆਂਦਾ ਪੁੱਤਰੀ ਇਹ ਤੇ ਮਾਇਆ ਵੀ ਸੀ, ਮੈਂ ਤੈਨੂੰ ਦੱਸਣਾ ਵੀ ਚਾਹ ਰਹੀ ਸੀ ਪਰ ਉਹ ਦੁਸ਼ਟ ਪਾਸ ਖੜਾ ਸੀ, ਮੈਂ ਤੈਨੂੰ ਕਿੱਦਾਂ ਦੱਸ ਦੀ, ਇਹ ਮਾਇਆ ਵੀ ਸੀ। ਤੇ ਜਦੋਂ ਮਾਇਆ ਵੀ ਇਧਰ ਹੋਇਆ, ਉਹਦੀ ਮਾਇਆ ਸਮਾਪਤ ਹੋਈ। ਤੇ ਜਦੋਂ ਤੁਸੀਂ ਆਪਣੀ ਸ੍ਰਿਸ਼ਟੀ ਰਚੀ, ਤੇ ਜਦੋਂ ਤੁਸੀਂ ਇਧਰ ਹੋ ਗਏ, ਤੇ ਤੁਹਾਡੀ ਸ੍ਰਿਸ਼ਟੀ ਕਿੱਥੇ ਗਈ ਜਾਗਰਤ ਵਾਲੀ? ਕਿਹੜਾ ਰਚੇਤਾ ਹੋਇਆ ਫਿਰ? ਫਿਰ ਮੈਂ ਰਚੇਤਾ ਹੂੰ ਬਈ,
ਖੁਦ ਦਾ ਸੰਕਲਪ।
ਹਾਂ, ਜਦੋਂ ਸੰਕਲਪ ਨਿਵਿਰਤ ਹੋਆ, ਸ੍ਰਿਸ਼ਟੀ ਲੈ ਹੋ ਗਈ। ਤੇ ਜਦੋਂ ਸੰਕਲਪ ਹੋਆ, ਸ੍ਰਿਸ਼ਟੀ ਸਾਹਮਣੇ ਖੜੀ ਹੋ ਗਈ। ਚੱਲ ਸੰਕਲਪ ਮੈਂ ਸ੍ਰਿਸ਼ਟੀ ਹੈ ਬਈ, ਜਿੰਨਾ ਚਿਰ ਮਨ ਦੇ ਸੰਕਲਪ ਚੱਲ ਰਹੇ ਆ, ਸ੍ਰਿਸ਼ਟੀ ਚੱਲ ਰਹੀ ਹੈ। ਜਦੋਂ ਮਨ ਦੇ ਸੰਕਲਪ ਬੰਦ ਹੋ ਗਏ, ਸ੍ਰਿਸ਼ਟੀ ਬੰਦ ਹੋ ਗਈ। ਸੁਸ਼ੁਪਤੀ ਦੇ ਵਿੱਚ ਮਨ ਦੇ ਸੰਕਲਪ ਬੰਦ ਹੋ ਜਾਂਦੇ, ਗਾੜ ਸੁਸ਼ੁਪਤੀ ਮੈਨੇ ਗਾੜ ਨਿੰਦਰਾ। ਜਦੋਂ ਬੰਦਾ ਗਾੜ ਨਿੰਦਰਾ ਚ ਸੌ ਜਾਂਦਾ, ਉਦੋਂ ਭਾਵੇਂ ਪਾਸ ਪਈ ਵਸਤੂ ਕੋਈ ਚੱਕ ਕੇ ਲੈ ਜਾ, ਕੀ ਪਤਾ ਲੱਗਦਾ? ਹਾਂ, ਨੀਂਦ ਕਿਉਂ ਆਏਗੀ? ਉਹੀ ਲੈ ਹੋ ਗਿਆ ਨਾ, ਇੱਕ ਬੱਚਾ ਹੈ, ਤੁਸੀਂ ਇੱਥੇ ਬਿਠਾ ਲਿਆ ਉਹਨੂੰ, ਉਹਨੂੰ ਕਿ ਪੜ ਬਈ, ਪੜ, ਡੰਡਾ ਲੈ ਕੇ ਬੈਠੇ ਜੇ, ਪੜ੍ਹਾਈ 'ਚ ਉਹਦਾ ਮਨ ਨਹੀਂ ਲੱਗ ਰਿਹਾ, ਬਾਹਰ ਤੁਸੀਂ ਉਹਨੂੰ ਜਾਣ ਨਹੀਂ ਦੇ ਰਹੇ, ਤੇ ਕੀ ਕਰੂਗਾ ਫਿਰ? ਉਹ ਸੋਏਗਾ ਫਿਰ, ਕਿਉਂਕਿ ਬਾਹਰ ਤੇ ਤੁਸੀਂ ਜਾਣ ਨਹੀਂ ਦੇ ਰਹੇ, ਪੜ੍ਹਨ ਨੂੰ ਉਹਦਾ ਮਨ ਨਹੀਂ ਲੱਗ ਰਿਹਾ, ਇਹੀ ਕੰਮ ਮੰਨਦਾ ਹੈ, ਬਾਹਰ ਤੁਸੀਂ ਉਹਨੂੰ ਜਾਣ ਨਹੀਂ ਦੇ ਰਹੇ। ਆਤਮਾ ਨੂੰ ਉਹ ਵਿਸ਼ੇ ਨਹੀਂ ਕਰ ਸਕਦਾ, ਆਤਮਾ ਨੂੰ ਸਪਰਸ਼ ਨਹੀਂ ਕਰ ਸਕਦਾ, ਦੇਖ ਨਹੀਂ ਸਕਦਾ ਉਹ, ਤੇ ਫਿਰ ਕੀ ਕਰੇਗਾ? ਲੈ ਹੋਏਗਾ, ਤੇ ਜਦੋਂ ਲੈ ਹੋਇਆ, ਸੰਕਲਪ ਬੰਦ ਹੋਏ, ਤੇ ਸੰਸਾਰ ਕਿੱਧਰ ਗਿਆ? ਤੇ ਕੌਣ ਰਚੇਤਾ ਹੋਇਆ? ਇਸ ਵਾਸਤੇ ਸੰਸਾਰ ਕੁਛ ਨਹੀਂ ਜੇ, ਇਹ ਸੰਕਲਪ ਮੈਂ ਆ ਸ੍ਰਿਸ਼ਟੀ, ਬ੍ਰਹਮਾ ਜੀ ਨੇ ਸੰਕਲਪ ਕੀਤਾ ਮੈਨੂੰ ਪੁੱਤਰ ਚਾਹੀਦੇ ਆ, ਚਾਰ ਪੁੱਤਰ ਸਨਕਾ ਦੀ ਖੜੇ ਹੋ ਗਏ, ਫਿਰ ਸੰਕਲਪ ਕੀਤਾ ਪੁੱਤਰ ਨਾਰਦ ਜੀ ਖੜੇ ਹੋ ਗਏ, ਫਿਰ ਸੰਕਲਪ ਕੀਤਾ ਸਪਤ੍ਰਿਸ਼ੀ ਖੜੇ ਹੋ ਗਏ, ਤੇ ਸਪਤ੍ਰਿਸ਼ੀਆਂ ਤੋਂ ਸਾਰੀ ਸ੍ਰਿਸ਼ਟੀ ਚੱਲੀ ਹੈ। ਤੇ ਕੈਸੇ ਸ੍ਰਿਸ਼ਟੀ ਹੋਈ ਫਿਰ? ਸੰਕਲਪਮਈ। ਫਿਰ ਤੁਸੀਂ ਕਹੋਗੇ ਸੰਕਲਪਮਈ, ਤੇ ਫਿਰ ਮੈਥਨ ਸ੍ਰਿਸ਼ਟੀ ਕੈਸੇ ਬਣੀ? ਜਿਹੜੇ ਸਵੇਦਜ ਪ੍ਰਾਣੀ ਹੁੰਦੇ ਆ ਨਾ, ਸਵੇਦਜ ਮੈਨੇ ਪਸੀਨੇ ਤੋਂ, ਗੰਧ ਤੋਂ ਉਤਪੰਨ ਹੋਣ ਵਾਲੇ ਜੀਵ, ਗੋਹਾ ਕੀਤਾ ਪਸ਼ੂ ਨੇ, ਪੰਜ ਸੱਤ ਦਿਨਾਂ ਬਾਅਦ ਉਹਨੂੰ ਥੱਲਿਓ, ਉਹ ਚੋਂ ਕੀੜੇ ਨਿਕਲਣਗੇ, ਉਹ ਕਿੱਥੋਂ ਆ ਗਏ? ਉਹ ਸਵੇਦਜ ਹੋ ਗਏ, ਉਹ ਗੋਬਰ ਚੋਂ ਉਤਪੰਨ ਹੋ ਗਏ, ਪਹਿਲਾਂ ਕਿੱਥੋਂ ਆ ਗਏ? ਉਹ ਸਵੇਦ ਤੋਂ, ਫਿਰ ਉਹ ਭੋਗ ਕਰਨਗੇ ਆਪਸ ਵਿੱਚ, ਫਿਰ ਬਣਾਉਣਗੇ ਸ੍ਰਿਸ਼ਟੀ। ਇਹੀ ਆ ਸਾਡਾ ਜੇ ਚੇਤਨ ਤੋਂ ਜੜ, ਇਹੀ ਹਾਲ ਸਾਡਾ ਜੇ ਸੰਕਲਪ ਮੈਂ ਸ੍ਰਿਸ਼ਟੀ ਆ, ਫਿਰ ਮੈਥਨ ਤੋਂ ਚੱਲ ਪਿਆ ਕੰਮ, ਜੜ ਤੋਂ ਚੇਤਨ ਨੀ ਹੋਏ, ਆ ਸਰੀਰ ਜੜ ਨੀ ਹੈ, ਜਾਂ ਨਾਖਨ ਜੜ ਨੀ ਹੈ, ਵੱਧ ਨਹੀਂ ਰਹੇ ਜੜ ਤੋਂ ਚੇਤਨ, ਬਾਲ ਨੀ ਹੈ, ਇਹ ਸਰੀਰ ਜੜ ਹੈ, ਇਹ ਚੇਤਨ ਲੱਗ ਰਹੇ, ਵੱਢ ਰਹੇ ਹਾਂ, ਕੱਟ ਦਿੰਦੇ ਆ ਫਿਰ ਨਿਕਲ ਆਉਂਦੇ ਆ, ਕਦੀ ਚੇਤਨ ਤੋਂ ਜੜ ਹੋ ਰਿਹਾ, ਕਦੀ ਚੇਤਨ ਜੜ ਤੋਂ ਚੇਤਨ ਹੋ ਰਿਹਾ, ਤੇ ਮਾਇਆ ਨੀ ਤੇ ਕਿਆ ਫਿਰ? ਮਾਇਆ ਮੈਂ ਨਹੀਂ ਹੈ ਤੇ ਕਿਆ ਫਿਰ? ਤੇ ਕਿੰਨੇ ਰਚੀ ਹੈ? ਇਹ ਮੇਰੀ ਆਪਣੀ ਰਚਨਾ ਹੈ, ਤਾਂ ਹੀ ਤੇ ਕਹਿੰਦੇ ਮੈਂ ਬ੍ਰਹਮ ਹੂੰ, ਬ੍ਰਹਮ ਕੀ ਰਚਨਾ ਹੋਈ ਨਾ। ਦੇਖ ਲੋ, ਅਬ ਦ੍ਰਿਸ਼ਟਾ ਹੋ ਗਿਆ ਨਾ, ਤਿਆਗਣੇ ਕੀ ਇੱਛਾ ਕਰਤਾ ਹੈ, ਹੋ ਗਿਆ ਨਾ, ਅਬ ਦ੍ਰਿਸ਼ਟਾਂਤ ਮੈਂ ਕਹੇ ਹੋਏ ਅਰਥ ਕੋ ਦਾਸ਼ਟਾਂਤਕ ਮੈਂ ਜੋੜਤੇ ਹੈ, ਅਬ ਦ੍ਰਿਸ਼ਟਾਂਤ ਦੇ ਦਿੱਤਾ ਅਬ ਦਾਸ਼ਟਾਂਤ ਮੈਨੇ ਇਹਨੂੰ ਆਤਮਾ ਮੈਂ ਜਿਹੜਾ ਸਾਡਾ ਪ੍ਰਸੰਗ ਚੱਲ ਰਿਹਾ ਉਹਦੇ ਚ ਘਟਾਉਣੇ ਹੁਣ ਇਹਨੂੰ ਠੀਕ ਹੈ ਆਪਾਤ ਰਮਣੀਏ ਸ਼ੂ ਭੋਗੇ ਸ਼ੂ ਏਵਮ ਵਿਚਾਰਵਾਨ ਨਾਨੂ ਰਾਜਤੀ ਕਿੰਚਿਤ ਪ੍ਰੇਤਾਨ ਦੋਸ਼ ਦ੍ਰਿਸ਼ਟਿਆ ਜਿਹਾਸਤੀ ਆਪਾਤ ਰਮਣੀ ਆਪਾਤ ਰਮਣੀਏ ਸ਼ੂ ਇਸ ਪ੍ਰਕਾਰ ਵਿਚਾਰ ਕੇ ਬਿਨਾਂ ਰਮਣੀਕ ਪ੍ਰਤੀਤ ਹੋਣੇ ਵਾਲੇ ਰਮਣੀਕ ਪ੍ਰਤੀਤ ਹੋਣੇ ਵਾਲੇ ਰਮਣੀਕ ਹੈ ਨਹੀਂ ਆ ਰਮਣੀਕ ਪਦਾਰਥ ਹੈ ਨਹੀਂ ਆ ਉਹ ਥੋੜੇ ਦਿਨਾਂ ਬਾਅਦ ਅੱਜ ਵਸਤੂ ਕੋਈ ਨਵੀਂ ਲੈ ਆਓ ਆ ਦੋ ਮਹੀਨਿਆਂ ਬਾਅਦ ਨਵੀਂ ਰਹੂਗੀ ਉਹ ਨਵੀਂ ਨਹੀਂ ਰਹੂਗੀ ਕਿਉਂ ਨਹੀਂ ਰਹੇਗੀ ਅਪਾਤ ਰਮਣੀ ਉਹ ਚ ਰਮਣੀ ਰਮਣ ਕਰਨੇ ਵਾਲੀ ਵਸਤੂ ਕੋਈ ਸੱਤ ਹੈ ਹੀ ਨਹੀਂ ਉਹ ਮਾਇਆ ਤੋਂ ਬਣੀ ਹੈ ਮਾਇਕ ਪਦਾਰਥ ਤੋਂ ਬਣੀ ਹੈ ਤੇ ਮਾਇਕ ਪਦਾਰਥ ਜਿਹੜੇ ਆ ਪ੍ਰਕਿਰਤੀ ਤੋਂ ਬਣੀ ਹੈ ਤੇ ਪ੍ਰਕਿਰਤੀ ਦਾ ਕਿਆ ਨਿਯਮ ਹੈ ਤਬਦੀਲ ਪ੍ਰਕਿਰਤੀ ਦਾ ਕਿਆ ਨਿਯਮ ਹੈ ਤਬਦੀਲੀ ਤੇ ਜੇ ਨਵੀਂ ਵਸਤੂ ਲਈ ਹੈ ਉਹ ਪ੍ਰਕਿਰਤੀ ਦੀ ਹੈ ਉਹ ਚ ਤਬਦੀਲੀ ਲਿਆਉਣੀ ਹੋਣੀ ਇੱਕ ਰਸ ਰਹਿਣ ਵਾਲੀ ਨਹੀਂ ਹੈ ਇਹ ਸਰੀਰ ਹੈ ਪ੍ਰਕਿਰਤੀ ਦਾ ਹੈ ਇਹ ਚ ਤਬਦੀਲੀ ਆ ਰਹੀ ਹੈ ਇੰਨਾ ਕੁ ਬੱਚਾ ਸੀ ਏਡਾ ਵੱਡਾ ਦੇਖ ਲਓ ਕਿੱਥੇ ਚਲ ਗਿਆ ਦਾੜੀ ਨਹੀਂ ਸੀ ਦਾੜੀ ਆ ਗਈ ਕਾਲੀ ਸੀ ਕਾਲੀ ਤੋਂ ਸਫੇਦ ਹੋ ਗਈ ਛਣ ਛਣ ਬਦਲ ਰਹੀ ਮਹਾਰਾਜ ਹੈ ਨਾ ਇਕਦਮ ਥੋੜੀ ਛਣ ਛਣ ਪਤਾ ਨੀ ਚੱਲ ਰਿਹਾ ਇਸੇ ਵਾਸਤੇ ਇਹਦਾ ਨਾਮ ਕੀ ਹੈ ਸਨੇ ਸਨੇ ਸੰਸਰਤੀ ਤੀ ਸੰਸਾਰਾ ਸੰਸਾਰੀ ਨੂੰ ਕਿਉਂ ਕਹਿੰਦੇ ਆ ਇਹ ਸਨੇ ਸਨੇ ਸੰਸਰਤੀ ਮੈਂ ਸ਼ਰਕ ਰਿਹਾ ਸਰਕ ਰਿਹਾ ਹੈ ਸਨੇ ਸਨੇ ਸੰਸਰਤੀ ਤੀ ਸੰਸਾਰਾ ਇਹ ਧੀਰੇ ਧੀਰੇ ਸਰਕ ਰਿਹਾ ਹੈ ਤਾਂ ਇਹਨੂੰ ਸੰਸਾਰ ਕਹਿੰਦੇ ਆ ਜਦੋਂ ਬਣਾਏ ਸੀ ਕੁਟੀਆ ਕਿੱਡੀ ਸੁੰਦਰ ਲੱਗਦੀ ਸੀ ਆ ਦੇਖ ਲਿਆ ਹੁਣ ਬਾਂਸ ਗਲਣ ਲੱਗ ਪਏ ਪ੍ਰਕਿਰਤੀ ਹੈ ਨਾ ਛੋਟਾ ਜਿਹਾ ਬੱਚਾ ਕਿੰਨਾ ਪਿਆਰਾ ਲੱਗਦਾ ਜਦੋਂ ਦਾੜੀ ਆ ਜਾਂਦੀ ਫਿਰ ਬੁੱਢਾ ਹੋ ਜਾਂਦਾ ਸਫੇਦ ਹੋ ਗਏ ਫਿਰ ਬਾਪੂ ਹੈ ਨਾ ਤੇ ਕਿਉਂ ਨੀ ਕਿਉਂ ਐਸੇ ਹੈ ਇਹ ਪ੍ਰਕਿਰਤੀ ਹੈ ਪ੍ਰਕਿਰਤੀ ਦਾ ਨਿਯਮ ਹੈ ਪਰਿਵਰਤਨ ਕੋਈ ਨੀ ਰੋਕ ਸਕਦਾ ਤੇ ਜਿਹੜੀ ਚੀਜ਼ ਪਰਿਵਰਤਨਸ਼ੀਲ ਨਹੀਂ ਹੈ ਉਹ ਕੀ ਹੈ ਉਹ ਆਤਮਾ ਉਹਦੇ ਚ ਕੋਈ ਉਹਦੇ ਉਹ ਨਾ ਘਟ ਸਕਦਾ ਹੈ ਨਾ ਵੱਧ ਸਕਦਾ ਹੈ ਨਾ ਬਦਲ ਸਕਦਾ ਹੈ ਨਾ ਨਵਾਂ ਨਾ ਪੁਰਾਣਾ ਸਾਹਿਬ ਮੇਰਾ ਉਹ ਕਿਉਂ ਨਵਾਂ ਬਈ ਦੇਖ ਲੋ ਸਾਹਿਬ ਮੇਰਾ ਨੀਤ ਨਵਾਂ ਤਾਂ ਹੀ ਨੀਤ ਨਵਾਂ ਹੈ ਉਹ ਪ੍ਰਕਿਰਤੀ ਦੀ ਸਪਰਸ਼ ਤੋਂ ਬਾਹਰ ਹੈ ਪਰੇ ਹੈ ਕਾਲ ਅਕਾਲ ਮੂਰਤ ਤਾਂ ਹੀ ਉਹਨੂੰ ਅਕਾਲ ਕਿਹਾ ਹੈ ਅਕਾਲ ਮੂਰਤ ਕਿਉਂ ਪ੍ਰਕਿਰਤੀ ਦੇ ਨਿਯਮ ਉਹਦੇ ਤੇ ਲਾਗੂ ਨਹੀਂ ਹੋਣਗੇ ਪ੍ਰਕਿਰਤੀ ਦੇ ਨਿਯਮ ਕੀ ਹੈ ਪਰਿਵਰਤਨ ਉਹਦੇ ਚ ਪਰਿਵਰਤਨ ਆ ਹੀ ਨਹੀਂ ਸਕਦਾ ਇਸ ਵਾਸਤੇ ਇਹ ਪ੍ਰਕਿਰਤੀ ਦੇ ਨਿਯਮ ਉਹਦੇ ਤੇ ਲਾਗੂ ਨਹੀਂ ਹੋਣਗੇ ਰਾਜੇ ਦੇ ਉੱਪਰ ਕੋਈ ਕਾਨੂੰਨ ਥੋੜੀ ਹੁੰਦਾ ਰਾਜਾ ਕਾਨੂੰਨ ਬਣਾਉਣ ਵਾਲਾ ਹੁੰਦਾ ਉਹਦੇ ਤੇ ਕਾਨੂੰਨ ਲਾਗੂ ਨਹੀਂ ਹੁੰਦੇ ਰਾਜੇ ਤੇ ਅੱਜ ਕੱਲ ਦੇ ਰਾਜੇ ਨੀ ਪਹਿਲੇ ਰਾਜੇ ਦੀ ਗੱਲ ਕਰ ਰਹੇ ਹਾਂ ਉਹਨਾਂ ਦੇ ਕਾਨੂੰਨ ਨੀ ਲਾਗੂ ਉਹ ਕਾਨੂੰਨ ਬਣਾਉਂਦੇ ਸੀ ਠੀਕ ਹੈ ਨਾ ਇਹ ਜਿਹੜਾ ਸ੍ਰਿਸ਼ਟੀ ਬਣਾਉਣ ਵਾਲਾ ਇਹ ਥੋੜੀ ਸ੍ਰਿਸ਼ਟੀ ਹੋ ਜਾਊਗਾ ਸ੍ਰਿਸ਼ਟੀ ਦੇ ਕਾਨੂੰਨ ਜਿਹੜੇ ਇਹਦੇ ਥੋੜੀ ਚੱਲ ਜਾਣਗੇ ਵੀ ਸ੍ਰਿਸ਼ਟੀ ਬਦਲ ਰਹੀ ਹੈ ਤੇਰੀ ਬਣਾਈ ਤੂੰ ਵੀ ਬਦਲ ਹੁਣ ਸ੍ਰਿਸ਼ਟੀ ਘੱਟ ਰਹੀ ਹੈ ਤੇਰੀ ਬਣਾਈ ਤੂੰ ਵੀ ਘੱਟ ਐਸੇ ਨੀ ਠੀਕ ਹੈ ਚਲੋ ਅਪਾਤ ਰਮਣੀਏ ਸ਼ੂ ਇਸ ਪ੍ਰਕਾਰ ਵਿਚਾਰ ਕੇ ਬਿਨਾਂ ਰਮਣੀਕ ਪ੍ਰਤੀਤ ਹੋਣੇ ਵਾਲੇ ਵਿਚਾਰ ਕੇ ਬਿਨਾਂ ਪ੍ਰਤੀਤ ਹੋਤੇ ਆ ਰਮਣੀਕ ਪਿਆਰੇ ਲੱਗਦੇ ਆ ਵਿਚਾਰ ਤੋਂ ਬਗੈਰ ਵਿਚਾਰ ਕਰੋਗੇ ਤੇ ਫਿਰ ਨਹੀਂ ਹੈ ਕੁਛ ਵੀ ਉਹਨਾਂ ਚ ਵਿਸਥਾਰ ਨਾਲ ਸਮਝਾਏਗੇ ਨੀਚੇ ਬੋਗੇ ਸ਼ੂ ਮਾਲਾ ਚੰਦਨ ਆਦਿ ਕੇ ਵਿਸ਼ਿਓ ਮੇ ਏਵਮ ਵਿਚਾਰਵਾਨ ਅਪਾਤ ਰਮਣੀਏ ਕਾ ਵਿਚਾਰ ਕਰਨੇ ਵਾਲਾ ਨਾ ਅਨੁਰਜਤੀ ਅਸਕਤੀ ਨਹੀਂ ਕਰਤਾ ਉਸਮੇ ਅਸਕਤ ਨਹੀਂ ਹੋਤਾ ਉਸਮੇ ਪ੍ਰੇਮ ਨਹੀਂ ਕਰਤਾ ਕਿੰਤੂ ਪ੍ਰਤਯੁਤ ਦੋਸ਼ ਦ੍ਰਿਸ਼ਟਿਆ ਦੋਸ਼ ਦਰਸ਼ਨ ਦੁਆਰਾ ਏਤਾਨ ਇਹ ਭੋਗ ਵਿਸ਼ਿਓ ਕੋ ਜਿਹਾਸਤੀ ਤਿਆਗਣੇ ਕੀ ਇੱਛਾ ਕਰਤਾ ਹੈ ਉਹਦਾ ਮਾਇਆ ਦੇ ਪਦਾਰਥ ਹੈ ਉਹਨਾਂ ਦੀ ਕੀ ਇੱਛਾ ਕਰੇਗਾ ਉਹਦੇ ਤਿਆਗਣੇ ਦੀ ਕਰੇਗਾ ਜਿਹਨੂੰ ਪਤਾ ਚੱਲ ਗਿਆ ਅਪਾਤ ਰਮਣੀ ਹੈ ਪਦਾਰਥ ਇਹਨਾਂ ਦੇ ਵਿੱਚ ਕੁਛ ਨਹੀਂ ਰੱਖਿਆ ਕੋਈ ਦਾਰੂ ਪੀਂਦਾ ਹੋਏ ਤੇ ਉਹਨੂੰ ਕੀ ਕਹਿੰਦੇ ਆ, ਉਹ ਕੀ ਰੱਖਿਆ ਇਹਨਾਂ ਕੰਮਾਂ ਚ ਛੱਡ ਪਰੇ ਕਹਿ ਦਿੰਦੇ ਆ ਨਾ, ਕਿਉਂ ਕਹਿੰਦੇ ਜੇ ਤੁਸੀਂ ਦੇਖ ਲਿਆ ਉਹਦੇ ਵਿੱਚ ਕੁਛ ਨਹੀਂ ਹੈ, ਤੁਸੀਂ ਅਨੁਭਵ ਕਰ ਚੁੱਕੇ ਜੇ ਵੀ ਇਹ ਚ ਕੁਛ ਨਹੀਂ ਹੈ, ਆਪਾਂ ਵੀ ਕਰਦੇ ਸੀ ਆਪਾਂ ਅਨੁਭਵ ਕਰ ਲਿਆ ਛੱਡ ਪਰੇ ਨੂੰ ਕੀ ਰੱਖਿਆ ਇਹਨਾਂ ਚ, ਕੀ ਖੱਟ ਲਿਆ ਤੇ ਇਹਨਾਂ ਚ ਪੀ ਲਈ ਤੇ ਦੱਸ, ਆਪਾਂ ਕਿਉਂ ਕਹਿੰਦੇ ਆ, ਆਪਾਂ ਉਹਨੂੰ ਅਨੁਭਵ ਕਰ ਲਿਆ ਤਾਂ ਉਹਨੂੰ ਸਮਝਾਉਂਦੇ ਆ ਵੀ ਛੱਡ ਦੇ, ਤੇ ਜਿਹਨੇ ਅਨੁਭਵ ਨਹੀਂ ਕੀਤਾ ਉਹ ਤੇ ਸੋਚੂਗਾ ਬਸ ਇਹ ਤੇ ਮੂਰਖ ਆ ਇਹਨਾਂ ਨੂੰ ਕੀ ਪਤਾ ਮੂੰਗੀ ਖਾਣੇ, ਉਹ ਤੇ ਮੂੰਗੀ ਖਾਣੇ ਦੱਸੂਗਾ ਤੁਹਾਨੂੰ, ਫਿਰ ਮੂੰਗੀ ਖਾਣੀ ਦੱਸੂ ਹੋਰ ਕੀ, ਫਿਰ ਕਿਉਂ ਖਾਣ ਜੋ ਮਰਜ਼ੀ ਕਹਿ ਲੈਣਾ ਕੀ ਜਾਂ ਮੂੰਗੀ ਖਾਣੇ ਕਹਿ ਦੇਣਗੇ ਹੋਰ ਕੀ ਆ, ਜਾਂ ਕਹਿ ਦੇਣਾ ਫਿਰ ਕੀ ਹੋ ਜੂਗਾ, ਚਲੋ ਕਿੱਥੇ ਚਲ ਗਿਆ, ਵਿਸ਼ਵ ਮੈਂ ਇਹੀ ਹੈ ਨਾ, ਵਿਸ਼ਵ ਮੈਂ ਦਰਸ਼ਨ ਕਰਨੇ ਯੋਗ ਦੋਸ਼ ਕੌਣ ਕੌਣ ਸੇ ਹੈ, ਐਸੀ ਹੈ ਸ਼ੰਕਾ ਹੋਣੇ ਪਰ ਤਿੰਨ ਵਿਸ਼ਿਓ ਵਿਸ਼ੇ ਦੋਸ਼ ਦੋਸ਼ੋਂ ਕੋ ਕਹਿੰਦੇ, ਦੇਖੋ ਦੋਸ਼ ਦਰਸ਼ਨ ਸਾਡਾ ਮੁੱਖ ਕੰਮ ਕੀ ਆ, ਕੋਈ ਬੰਦਾ ਆਵੇ ਕੋਈ ਬੰਦਾ ਆਵੇ ਕੋਈ ਇਸਤਰੀ ਆਵੇ ਪਹਿਲਾਂ ਆਪਾਂ ਕੀ ਦੇਖਾਂਗੇ, ਉਹਦੀ ਕਮਜ਼ੋਰੀ ਪਕੜਨ ਦੀ ਕੋਸ਼ਿਸ਼ ਕਰਾਂਗੇ, ਉਹਦੇ ਗੁਣ ਨਹੀਂ ਪਕੜਾਂਗੇ, ਉਹਦੀ ਕਮਜ਼ੋਰੀ ਪਕੜਨ ਦੀ ਕੋਸ਼ਿਸ਼ ਕਰਾਂਗੇ ਕਿੱਥੋਂ ਗਲਤੀ ਕਰ ਰਿਹਾ ਹੈ, ਤੇ ਸਾਡਾ ਧਿਆਨ ਕਿੱਥੇ ਗਿਆ ਗਲਤੀਆਂ ਚ, ਉਹਦੇ ਗੁਣਾਂ ਵੱਲ ਨਹੀਂ ਗਿਆ, ਇਹ ਚ ਗੁਣ ਵੀ ਹੈ ਕੋਈ, ਜੇ ਗੁਣਾਂ ਵੱਲ ਜਾਏ ਤੇ ਆਪਾਂ ਉਹਦੇ ਗੁਣ ਗ੍ਰਹਿਣ ਕਰਾਂਗੇ, ਉਹਦੇ ਉਹਦੀਆਂ ਗਲਤੀਆਂ ਨੋਟ ਕਰਾਂਗੇ, ਗਲਤੀ ਕਿਹੜੀ ਕੀਤੀ ਆ, ਫਿਰ ਉਹਨੂੰ ਉਹ ਕਹਦਾ ਬੰਦਾ ਉਹਨੂੰ ਦੇਖਿਆ ਮੈਂ ਕਰਦਾ, ਉਹ ਬੜਾ ਅਮਰਧਾਰੀ ਆ, ਕੋਈ ਰਹਿ ਜ਼ਰੂਰਤ ਨਹੀਂ ਉਹਦੀ, ਮੈਂ ਦੇਖਿਆ ਉਹ ਨਾ ਗਾਤਰਾ ਕਿਲੀ ਨਾਲ ਟੰਗ ਕੇ ਨਹਾਉਣ ਡਿਆ ਸੀ, ਕੁਛ ਨਾ ਕੁਛ ਮਤਲਬ ਜੋ ਆਪਾਂ ਦੇਖ ਲਿਆ ਕਹਿ ਦਾਂਗੇ, ਤੇ ਉਹਦੇ ਗੁਣ ਨਹੀਂ ਦੇਖੇ ਤੇ ਸਾਡਾ ਫਿਰ ਸੁਭਾਵ ਕੀ ਹੋ ਗਿਆ, ਅਵਗੁਣ ਦੇਖਣ ਦਾ ਸੁਭਾਵ ਹੋ ਗਿਆ, ਇਸ ਲਈ ਸਾਨੂੰ ਕਿਸੇ ਦੇ ਗੁਣ ਦਿਖਾਈ ਨਹੀਂ ਦਿੰਦੇ, ਹੋ ਸਕਦਾ ਉਹਦੇ ਵਿੱਚ ਇੱਕ ਹੀ ਐਸਾ ਗੁਣ ਹੋ ਜਿਹੜੇ ਤੁਹਾਡੇ ਵਿੱਚ ਇਤਨੇ ਗੁਣ ਸਾਰਿਆਂ ਨੂੰ ਇਕੱਲਾ ਹੀ ਕੱਟ ਦਿਓ, ਪਰ ਆਪਾਂ ਉਹ ਦੇਖਿਆ ਹੀ ਨਹੀਂ, ਆਪਾਂ ਉਹ ਦੇਖਿਆ ਹੀ ਨਹੀਂ, ਨੰਗੇ ਪੈਰ ਲੈ ਨੰਗੇ ਪੈਰ ਫਿਰਨ ਰੱਬ ਮਿਲ ਜਾਂਦਾ, ਲੈ ਕੱਪੜੇ ਨਹੀਂ ਪਾਉਂਦੇ ਨੰਗੇ ਰਹਿਣ ਨਾਲ ਰੱਬ ਮਿਲ ਜਾਂਦਾ, ਭਾਈ ਉਹਨੂੰ ਪੁੱਛਦੇ ਲਓ ਵੀ ਤੂੰ ਕੱਪੜੇ ਪਾਉਂਦਾ ਕਿਉਂ ਨਹੀਂ, ਤੂੰ ਜੁੱਤੀ ਕਿਉਂ ਨਹੀਂ ਪਾਉਂਦਾ, ਨੰਗੇ ਪੈਰੀ ਕਿਉਂ ਰਹਿੰਦਾ, ਰੱਬ ਨੂੰ ਪ੍ਰਾਪਤ ਕਰਨ ਵਾਸਤੇ ਨੰਗੇ ਪੈਰ ਰਹੇ ਆ, ਇਹ ਤੇ ਆਪਾਂ ਵੀ ਮੰਨਦੇ ਹਾਂ ਕਿ ਨੰਗੇ ਪੈਰ ਰਿਹਾ ਰੱਬ ਨਹੀਂ ਮਿਲਦਾ, ਨੰਗੇ ਰਿਹਾ ਰੱਬ ਨਹੀਂ ਮਿਲਦਾ, ਸਾਰਿਆਂ ਨੂੰ ਪਤਾ, ਪਰ ਪਤਾ ਤੇ ਕਰੋ ਨੰਗੇ ਕਿਉਂ ਰਹਿ ਰਿਹਾ, ਮੰਨ ਲਓ ਉਹ ਨੰਗਾ ਰਿਹਾ ਰਿਹਾ ਜਾਂ ਨੰਗੇ ਪੈਰੀ ਚੱਲ ਰਿਹਾ, ਠੀਕ ਹੈ, ਆ ਸਾਨੂੰ ਕਿਸੇ ਨੇ ਜੁੱਤਾ ਲੈ ਕੇ ਦਿੱਤਾ 500 ਦਾ 600 ਦਾ 1000 ਦਾ 200 ਦਾ ਜਾਂ 100 ਦਾ, ਆਪਾਂ ਪਹਿਨਦੇ ਹਾਂ ਤੇ ਲੈ ਕੇ ਤੇ ਕਿਸੇ ਨੇ ਦਿੱਤਾ, ਆਪਾਂ ਤੇ ਕੁਛ ਨਹੀਂ ਕੀਤਾ, ਤੇ ਜਿਹਨੇ ਲੈ ਕੇ ਦਿੱਤਾ ਆਪਣੇ ਭਜਨ ਦੇ ਵਿੱਚੋਂ ਸਿਮਰਨ ਦੇ ਵਿੱਚੋਂ ਉਹਨੂੰ ਨੀ ਕੁਛ ਜਾਊਗਾ, ਤੇ ਜਿਹੜਾ ਨੰਗੇ ਪੈਰੀ ਫਿਰਦਾ ਇਸ ਤੋਂ ਤੇ ਬਚਿਆ, ਐਸ ਕਰਕੇ ਨੰਗੇ ਰਹਿੰਦੇ ਉਹ, ਇਹ ਨੀ ਵੀ ਉਹ ਰੱਬ ਨੂੰ ਪਾਉਣ ਵਾਸਤੇ ਨੰਗੇ ਰਹਿੰਦੇ ਆ, ਬਸ ਹੁਣ ਨੰਗੇ ਰਹਿਣ ਦੇ ਆਪਾਂ ਕੱਪੜੇ ਪਹਿਨ ਦੇ ਆ, ਆਪ ਜਿੰਨੇ ਸਵਾ ਕੇ ਦਿੱਤੇ ਆ ਸਵਾ ਸਲਾਈ ਦਿੱਤੀ ਆ ਆਪਣੇ ਬੱਚਿਆਂ ਦੇ ਮੂੰਹ ਚੋਂ ਖੋ ਖੋ ਕੇ ਉਹਨੇ ਕੈਸੇ ਜੋੜੇ ਹੋਣਗੇ, ਪਤਨੀ ਤੋਂ ਚੋਰੀ ਬੱਚਿਆਂ ਤੋਂ ਚੋਰੀ ਸਾਨੂੰ ਲਿਆ ਕੇ ਦਿੱਤੇ ਘਰ ਦੀ ਤੋਂ ਚੋਰੀ, ਕਮਾਈ ਕੀਤੀ ਉਹਨੇ ਤੇ ਉਹਨੂੰ ਨੀ ਕੁਛ ਦੇਣਾ ਪਊਗਾ, ਤੇ ਜਿਹੜਾ ਨੰਗਾ ਰਹਿ ਰਿਹਾ ਉਹਨੂੰ ਕੀ ਹੈ ਚਾਰਾ, ਬਚਿਆ ਉਹ ਐਸ ਕਰਕੇ ਨੰਗੇ ਰਹਿੰਦੇ ਆ, ਰੱਬ ਨੂੰ ਪਾਉਣ ਵਾਸਤੇ ਨੰਗੇ ਨੀ ਰਹਿੰਦੇ, ਆਪਾਂ ਦੂਸਰਾ ਅਰਥ ਲਾ ਦਿੰਦੇ ਉਹਦਾ, ਐਸ ਵਾਸਤੇ ਪਹਿਲਾਂ ਬਰਕਤ ਮਾਸਵਾ ਰਹਿੰਦੇ ਹੁੰਦੇ ਸੀ ਕਮ ਸੇ ਕਮ, ਜਿੰਨਾ ਉਹ ਪਤਾ ਕੀ ਕਹਿੰਦੇ ਹੁੰਦੇ ਜਿੰਨਾ ਭਾਰ ਘੱਟ ਚੁੱਕਿਆ ਜਾਏ ਉਨਾ ਠੀਕ। ਉਹਨਾਂ ਦਾ ਮੁੱਖ ਅਰਥ ਹੁੰਦਾ ਸੀ ਜਿੰਨਾ ਭਾਰ ਘੱਟ ਚੁੱਕਿਆ ਜਾਏ, ਹੌਲਾ ਭਾਰ ਸਾਥ ਦੇ ਮੂਹਰੇ, ਐਵੇਂ ਕਹਿੰਦੇ ਹੁੰਦੇ ਬਿਰਖ ਮਹਾਤਮਾ, ਹੌਲੇ ਭਾਰ ਸਾਥ ਦੇ ਮੂਹਰੇ। ਆਪਾਂ ਸਾਥ ਜਿਹੜਾ ਜਿਹੜੇ ਸਾਡੇ ਸਾਥੀ ਆ, ਜੇ ਭਾਰ ਹੌਲਾ ਚੁੱਕਿਆ ਹੋਊ ਨਾ ਤੇ ਉਹਨਾਂ ਤੋਂ ਅੱਗੇ ਚੱਲਾਂਗੇ, ਮੂਹਰੇ ਚੱਲਾਂਗੇ। ਤੇ ਜੇ ਭਾਰ ਹੀ ਇੰਨਾ ਚੁੱਕਿਆ ਹੋਇਆ ਤੁਰੇ ਨਾ ਜਾਏ। ਉਧਰੋਂ ਚੜਾਈ ਚੜ੍ਹਨੀ ਹੋਵੇ ਪਹਾੜ ਤੇ ਛਤੜੀ ਹੱਥ ਚ ਫੜੀ ਉਹ ਭਾਰੀ ਲੱਗਦੀ, ਲੱਗਦਾ ਇਹਨੂੰ ਵੀ ਸੁੱਟ ਦੋ ਕਿਤੇ ਗਈ। ਐਸ ਵਾਸਤੇ ਮਹਾਂਪੁਰਸ਼ ਘੱਟ ਤੋਂ ਘੱਟ ਪਹਿਨਦੇ ਸੀ, ਘੱਟ ਤੋਂ ਘੱਟ ਰੱਖਦੇ ਸੀ। ਇਹ ਗੱਲਾਂ ਪਤਾ ਜੀ। ਇਸ ਵਾਸਤੇ ਆਪਾਂ ਕਿਸੇ ਨੂੰ ਫੱਟ ਨਿੰਦਾ ਕਰ ਦਿੰਦੇ ਹਾਂ, ਫੱਟ ਕਿਸੇ ਦਾ ਟੋਕਾ ਟਿੱਪਣੀ ਕਰ ਦਿੰਦੇ ਹਾਂ, ਲੈ ਨੰਗੇ ਪੈਰੀ ਫਿਰਦੇ ਆ ਰੱਬ ਏਦਾਂ ਥੋੜੀ ਮਿਲਦਾ। ਉਹ ਐਸ ਵਾਸਤੇ ਨੰਗੇ ਪੈਰੀ ਫਿਰਦਾ ਜੀ, ਤੁਹਾਨੂੰ ਅੱਜ ਸਪਸ਼ਟ ਦੱਸ ਦਿੱਤਾ, ਠੀਕ ਹੈ ਨਾ। ਉਹ ਨੰਗੇ ਜਾਂ ਜਿਹੜਾ ਬੋਰੀ ਪਹਿਨ ਕੇ ਫਿਰ ਰਿਹਾ, ਬੋਰੀ ਰੱਖੀ ਆ, ਇੱਦਾਂ ਕੀ ਰੱਬ ਮਿਲ ਜੂਗਾ? ਉਹ ਨਹੀਂ ਗੁਰਮੁਖੋ, ਬੋਰੀ ਤੇ ਆਉਣੀ 10 ਰੁਪਈਆਂ ਦੀ, ਆਹ ਆਉਣਾ ਕਿੰਨੇ ਦਾ? ਬੋਰੀ ਨੇ 10 ਰੁਪਏ, ਇਹ 50 ਰੁਪਏ ਮੀਟਰ ਤੇ 2.5 ਮੀਟਰ ਲੱਗਾ ਤੇ ਕਿੰਨਾ ਹੋਇਆ? ਤੇ ਉਹ 50 ਨਾਲ ਸਰ ਗਿਆ, 2.5 ਕਿੰਨੇ ਨਾਲ ਸਰਨ ਡਿਆ? ਤੇ ਫਿਰ 200 ਤੋਂ ਬਚਿਆ। ਇਸ ਵਾਸਤੇ ਮਹਾਂਪੁਰਸ਼ ਜਿਹੜੇ ਸੀ ਆਪਣੀ ਆਪਣੀ, ਨਾਲੇ ਦੂਸਰੀ ਗੱਲ, ਸੰਤ ਸਮੂਹ ਅਨੇਕ ਮਤੀ ਕੇ, ਸੰਤਾਂ ਦਾ ਸਮੂਹ ਜਿਹੜਾ ਉਹ ਅਨੇਕ ਆਪਣੀ ਆਪਣੀ ਬੁੱਧੀ ਦੇ ਨਾਲ ਵਿਚਾਰ ਕਰਕੇ ਉਹ ਜੀਂਦੇ ਹੈ, ਉਹਨਾਂ ਤੇ ਦੋਸ਼ ਦ੍ਰਿਸ਼ਟੀ ਨਹੀਂ ਦੇਖਣੀ ਚਾਹੀਦੀ, ਕਿਸੇ ਦੇ ਵੀ ਨਹੀਂ ਦ੍ਰਿਸ਼ਟੀ ਤੇ ਵੀ ਨਹੀਂ ਦੇਖਣੀ ਚਾਹੀਦੀ। ਮੈਂ ਮੇਰੇ ਕਹਿਣ ਦਾ ਭਾਵ ਅਰਥ ਇਹ ਹੈ, ਠੀਕ ਹੈ ਜੀ। ਚਲੋ ਅਬ ਕਿਹੜਾ ਚੱਲੇਗਾ ਜੀ? ਅਰਸਾਨ ਹਾਂ, ਅਰਸਾਨ ਅਰਥਾਨ ਨਾ ਮਰ ਅਰਥ ਨਾ ਮਾਰਜਨੇ, ਦੇਖੋ ਮਾਰਜਨੇ ਅਰਜਨੇ, ਅਰਜਨ ਮੈਨੇ ਇਕੱਠਾ ਕਰਨਾ, ਅਰਥ ਮੈਨੇ ਧਨ, ਧਰਮ ਅਰਥ ਕਾਮ ਮੋਕਸ਼ ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ। ਚਾਰ ਪਦਾਰਥ ਕਹਿੰਦੇ ਕਿਨੂੰ? ਰੋਜ਼ ਸੁਣਦੇ ਸੁਖਣੀ ਚ ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ। ਚਾਰ ਪਦਾਰਥ ਕਿਹੜੇ ਆ? ਧਰਮ ਅਰਥ ਕਾਮ ਮੋਕਸ਼, ਇਹ ਚਾਰ ਪਦਾਰਥ ਹੈ। ਧਰਮ ਅਰਥ ਕਾਮ ਮੋਕਸ਼, ਧਰਮ ਕਿਹਨੂੰ ਕਹਿੰਦੇ ਆ? ਅਰਥ ਕਿਹਨੂੰ ਕਹਿੰਦੇ ਆ? ਅਰਥ ਦਾ ਸੁਣ ਲਓ ਪਹਿਲਾਂ, ਅਰਥ ਕਿਹਨੂੰ? ਅਰਥ ਮੈਨੇ ਧਨ, ਵੀ ਅਰਥ ਹੋਏਗਾ, ਧਨ ਹੋਏਗਾ ਤੇ ਕਿਸੇ ਨੂੰ ਦਾਨ ਕਰੋਗੇ ਜਾਂ ਯੱਗ ਕਰੋਗੇ ਜਾਂ ਤੀਰਥ ਤੇ ਜਾਓਗੇ, ਪੈਸਾ ਖਰਚ ਕੇ, ਪੈਸਾ ਜੇਬ ਚ ਨੀ, ਟ੍ਰੇਨ ਚ ਨੀ ਕੋਈ ਚੜ੍ਹਨ ਦੇਗਾ, ਉੱਥੇ ਧਰਤ ਨਾਭੇ ਹੈ ਨਾ। ਅਰਥ ਵੀ ਚਾਹੀਦਾ ਨਾ, ਹੈ ਨਾ, ਅਰਥ ਵੀ ਚਾਹੀਦਾ। ਤੇ ਪਰ ਅਰਥ ਦਾ ਚਾਹੀਦਾ ਕਿੰਨਾ ਗਾ? ਗੁਰੂ ਮਹਾਰਾਜ ਨੇ ਕੀ ਕਿਹਾ ਸੀ? ਪੁੱਤਰ ਨਿਸ਼ਾਨ ਪੈਸਾ ਗੁਜ਼ਾਰੇ ਜੋਗਾ ਚਾਹੀਦਾ, ਇਹ ਨਾ ਵੀ ਉਹ ਤਜੋਰੀਆਂ ਭਰ ਕੇ ਰੱਖੀਆਂ, ਗਰੀਬ ਵਿਚਾਰੇ ਤਰਸਣ ਡੇ ਆਪਣੀ ਤਜੋਰੀਆਂ ਭਰੀਆਂ, ਇਹ ਨੀ। ਚਲੋ ਉਧਰ ਨੀ ਜਾਣਾ ਆਪਾਂ, ਹੈ ਨਾ। ਅਰਥਾਨ ਮਾਰਜ ਚ ਕਲੇਸ਼ ਤਥੈਵ ਪਰਿਪਾਲਨੇ ਨਾਸ਼ੇ ਦੁਖਮ ਵਿਆਏ ਦੁਖਮ ਦ੍ਰਿਗ ਦਿਗਰ ਦ੍ਰਿਗ ਅਰਥਾਨ ਕਲੇਸ਼ ਕਾਰਿਣਾ ਕਾਰਿਣਾ। ਕੀ ਕਹਿ ਰਹੇ ਹੈ? ਅਰਥਾਨ ਅਰਜਨੇ, ਧਨ ਕੇ ਕਮਾਨੇ ਮੇ, ਪੈਸਾ ਕਿੱਦਾਂ ਕਮਾਇਆ ਜਾਂਦਾ? ਪੈਸਾ ਕਮਾਉਣਾ ਆਸਾਨ ਆ, ਉਹਨੂੰ ਸੰਭਾਲਣਾ ਉਹਦੇ ਨਾਲ ਵੀ ਕਠਿਨ ਜੇ। ਪੈਸਾ ਪਹਿਲੀ ਵਾਰ ਕਮਾਉਣਾ ਹੀ ਆਸਾਨ ਨਹੀਂ ਹੈ, ਕਮਾ ਲਿਆ ਤੈਨੂੰ ਸੰਭਾਲਣਾ, ਸੰਭਾਲਣਾ ਬੜੀ ਕਠਿਨ ਹੈ, ਸੰਭਾਲਣਿਆ ਵੀ ਨੀ ਜਾਂਦਾ ਸਾਰਿਆਂ ਕੋ, ਠੇਕੇ ਵਾਲਿਆਂ ਨੂੰ ਦੇ ਆਉਣਗੇ, ਨਸ਼ੇ ਉਧਰ ਦੇ ਆਉਣਗੇ, ਫਲਾਣੇ ਐਵੇਂ ਇਸਤਰੀਆਂ ਨੂੰ ਖਵਾ ਦੇਣਗੇ, ਇਹ ਵੀ ਤਾਂ
ਤਿੰਨੇ ਲੈਣਾ ਦਾ ਅਰਥ ਜੀ
ਹੈ,
ਆ ਤਿੰਨੇ ਲੈਣਾ ਦਾ ਅਰਥ ਗੁਰੂ ਵਾਲੇ ਐਸਾ ਸ਼ਾਨਦਾਰ ਸਮਝਾਉਂਦੇ ਨੇ। ਆ ਜਿਹੜੀਆਂ ਹੁਣ ਤਿੰਨ ਲੈਣਾ ਆ ਰਹੀਆਂ ਨੇ, ਸਾਰੇ ਵੀ ਚੋਣਾ ਨੇ,
ਦੇਖ ਲਓ ਤੁਸੀਂ। ਧਨ ਕੇ ਕਮਾਣੇ ਮੇ, ਪਹਿਲਾਂ ਪਹਿਲੀ ਗੱਲ ਤਾਂ ਧਨ ਹੀ ਨੀ,
ਹਾਂਜੀ ਨਿਰਧਨ ਹੈ,
ਧਨ ਹੀ ਨਹੀਂ ਕਮਾਇਆ ਹੈ ਕਿਸੇ ਪਾਸ, ਚਲੋ ਜੇ ਉਹਨੇ ਬੜੇ ਕਸ਼ਟ ਦੇ ਨਾਲ ਕਮਾ ਵੀ ਲਿਆ ਤੇ ਵਿਚਾਰ ਸਾਗਰ ਚ ਕੀ ਆਇਆ ਸੀ? ਪਹਿਲਾਂ ਤਾਂ ਕਿਸਮਤ ਤੋਂ ਬਗੈਰ ਧਨ ਮਿਲ ਜੁੜਦਾ ਹੀ ਨਹੀਂ, ਜੇ ਜੁੜੇ ਤਾਂ ਰਕਸ਼ਾ ਕਰ ਕਰ ਮਰ ਹੀ, ਜੇ ਜੁੜ ਵੀ ਜਾਏ ਤੇ ਫਿਰ ਉਹਦੀ ਰਖਵਾਲੀ ਕਰਦਾ ਕਰਦਾ ਮਰ ਜੂਗਾ, ਖਰਚਣ ਤਾਂ ਸੂਮੇ ਧਨ ਰੱਖਣ ਕੋ ਦੀ ਆ ਬੂਤ ਕਹੇ ਧਨ, ਠੀਕ ਹੈ? ਧਨ ਕੇ ਕਮਾਣੇ ਮੇ ਕਲੇਸ਼ ਬੜਾ ਹੀ ਦੁੱਖ ਹੈ, ਦੁੱਖ ਹੋਤਾ ਹੈ। ਪਹਿਲਾਂ ਦਿਹਾੜੀਦਾਰ ਨੂੰ ਪੁੱਛੋ ਨਾ ਜਿਹੜੇ ਦਿਹਾੜੀ ਲਾ ਕੇ ਆਉਂਦੇ ਵਿਚਾਰੇ, ਰਾਜੂ ਸੁਣਾ ਕਿੱਦਾਂ ਅੱਠ ਕਰਨੇ ਕਿ ਨਹੀਂ, ਅੱਠ ਤੋਂ ਪੰਜ ਮਿੰਟ ਨੀ ਅਗਲੇ ਪਹਿਲਾਂ ਛੱਡਦੇ, ਇਹਨਾਂ ਪੈਸੇ ਦੇਣੇ ਆ, ਕਿੰਨਾ ਦੁੱਖ ਹੁੰਦਾ? ਆਪਾਂ ਕਹਿ ਦੇਣਾ ਇੰਨੀ ਕਮਾਇਆ ਇੰਨੀ ਤਨਖਾਹ ਆਉਂਦੀ, ਉਹਨੂੰ ਪੁੱਛ ਕੇ ਦੇਖੋ ਉਹਦੇ ਨਾਲ ਬਣਦੀ ਕੀ ਆ, ਠੀਕ ਆ ਜੀ? ਧਨ ਦੇ ਕਮਾਣੇ ਚ ਕਲੇਸ਼ ਤਥਾ ਏਵ ਉਸੀ ਪ੍ਰਕਾਰ ਪਰਿਪਾਲਣੇ ਧਨ ਕੀ ਰਕਸ਼ਾ ਮੇ ਕਲੇਸ਼ ਹੋਤਾ ਹੈ। ਫਿਰ ਉਹ ਸੰਭਾਲਣਾ, ਕੋਈ ਦੇਖ ਨਾ ਲਏ, ਬੱਚੇ ਨਾ ਦੇਖ ਲੈਣ, ਪਤਨੀ ਨਾ ਦੇਖ ਲਏ, ਉਹਨਾਂ ਤੋਂ ਛਪਾ ਛਪਾ ਰੱਖਣਾ, ਕੋਈ ਆਂਢੀ ਗੁਆਂਢੀ ਗਿਣਨੇ ਕਿਤੇ ਨੋਟ ਦੇ ਸਾਰੇ ਤਰਫ ਖਿੜਕੀਆਂ ਖੁੜਕੀਆਂ ਬੰਦ ਕਰਕੇ ਕੁੰਡੀ ਲਗਾ ਕੇ ਫਿਰ ਗਿਣਨੇ, ਹੈਂ ਦੇਖ ਨਾ ਲਏ ਕੋਈ, ਠੀਕ ਹੈ ਨਾ? ਤੇ ਉਹ ਵੀ ਕਲੇਸ਼ ਹੋਇਆ ਨਾ, ਨਾਸ਼ ਦੁੱਖਮ ਫਿਰ ਕਿਤੇ ਕਿਤੇ
ਖਰਚ ਕਰ ਲਿਆ, ਫਿਰ ਦੁੱਖ
ਕਿਤੇ ਨਹੀਂ ਨਾਸ਼, ਪਹਿਲਾਂ ਨਾਸ਼ ਹੈ, ਕਿਤੇ ਡਿੱਗ ਪਏ ਖੋ ਗਏ ਕਿਤੇ, ਹਾਏ ਮਰ ਗਏ, ਇੰਨੀ ਕਮਾਈ ਕੀਤੀ ਸੀ ਪਤਾ ਨੀ ਕਿੱਧਰ ਗਏ, ਜਾਂ ਕਿਸੇ ਨੇ ਠੱਗੀ ਮਾਰ ਲਈ, ਤਾਂ ਵੀ ਦੁੱਖ ਹੁੰਦਾ, ਨਾਸ਼ ਹੋ ਗਿਆ ਨਾ, ਫਿਰ ਦੁੱਖ ਹੋਤਾ। ਔਰ ਵਿਆਹ ਦੁੱਖਮ ਖਰਚ, ਉਹ ਥੋੜਾ ਖਰਚੋ, ਬੱਚਿਆਂ ਨੂੰ ਵੀ ਝਿੜਕਿਆ, ਇੰਨਾ ਖਰਚ ਨਾ ਕਰੋ, ਇੰਨੇ ਪੈਸੇ ਨੀ, ਬੜੀ ਮਹਿੰਗਾਈ ਆ, ਮਹਿੰਗਾਈ ਬਹੁਤ ਆ, ਇੰਨੇ ਪੈਸੇ ਨੀ ਮੇਰੇ ਪਾਸ, ਬਾਪੂ ਕੋਈ ਟਾਟਾ ਬਿਰਲਾ ਨਹੀਂ ਹੈ, ਪੈਸੇ ਕੋਈ ਪੇੜ ਨੂੰ ਨੀ ਲੱਗਦੇ, ਮੈਂ ਤੋੜ ਕੇ ਦੇ ਦਿਆ ਕਰਾਂ ਤੁਹਾਨੂੰ, ਏਦਾਂ ਕਹਿੰਦੇ ਕਿ ਨਹੀਂ, ਪੈਸੇ ਕੋਈ ਪੇੜ ਨੂੰ ਥੋੜੀ ਲੱਗਦੇ, ਮੈਂ ਤੋੜ ਕੇ ਤੈਨੂੰ ਦੇ ਦਿਆ ਕਰਾਂ ਰੋਜ਼ 500 ਦਾ ਨੋਟ, ਠੀਕ ਹੈ ਨਾ? ਉਸੀ ਪ੍ਰਕਾਰ ਖਰਚ ਕਰਨੇ ਮੇ ਵੀ ਦੁੱਖ ਹੋਤਾ ਹੈ, ਕਲੇਸ਼ ਕਾਰਨੀ ਦੁੱਖ ਦੇਣੇ ਵਾਲੇ ਅਰਥਾਤ ਐਸੇ ਧਨ ਕੋ ਵਿਕਾਰ ਹੈ। ਦੇਖੋ ਪਹਿਲਾਂ ਤੇ ਕਮਾਇਆ ਨੀ ਜਾਂਦਾ, ਕਮਾਉਣ ਵਾਸਤੇ ਵੀ ਦੁੱਖ, ਕਲੇਸ਼ ਉਠਾਉਣਾ ਪੈਂਦਾ, ਫਿਰ ਉਹਨੂੰ ਸੰਭਾਲ ਸੰਭਾਲ ਰੱਖੋ ਤਾਂ ਵੀ ਦੁੱਖ, ਫਿਰ ਘੱਟ ਖਰਚੋ ਏ ਮਹਿੰਗਾਈ ਬੜੀ, ਜੇ ਥੋੜਾ ਥੋੜਾ ਖਰਚੋ ਉਦੋਂ ਦੁੱਖ, ਮੰਨ ਲਓ ਕਿਤੇ ਗੜਬੜ ਹੋ ਗਈ, ਚੋਰੀ ਹੋ ਗਈ, ਜਾਂ ਕਿਤੇ ਡਿੱਗ ਪਏ, ਜਾਂ ਕਿਤੇ ਠੱਗੀ ਮਾਰ ਲਈ ਕਿਸੇ ਨੇ, ਫਿਰ ਵੀ ਦੁੱਖ ਕਹਿੰਦਾ, ਫਿਰ ਐਸੇ ਤਾਂ ਐਸੇ ਤੁਹਾਨੂੰ ਕੀ ਕਰਨਾ, ਜਿਹਨੇ ਦੁੱਖ ਹੀ ਦੇਣਾ ਉਹਨੂੰ ਕੀ ਕਰੋਗੇ? ਬਸ ਕਰੀਏ ਜੀ, ਚਲੋ ਕਰ ਦਿੰਦੇ ਹਾਂ ਜੀ, ਚਲੋ ਪੂਰਵ ਸ਼ਲੋਕ ਮੈਂ ਦੇਖੋ ਅਨਾਤਮ ਵਿਸ਼ੇ ਦੁੱਖ ਰੂਪ ਹੈ, ਦੇਖੋ ਕੀ ਕਹਿ ਰਹੇ ਹੈ, ਪੂਰਵ ਸ਼ਲੋਕ ਮੈਂ ਅਨਾਤਮ ਵਿਸ਼ੇ ਦੇਖੋ ਕੀ ਕਹਿ ਰਹੇ ਹੈ, ਅਨਾਤਮ ਨਾ ਆਤਮਾ ਇਤੀ ਦੁੱਖ ਰੂਪ ਹੈ ਜਹ ਦਿਖਾਇਆ, ਅਬ ਅਗਮੀ ਸ਼ਲੋਕ ਮੈਂ ਵਿਸ਼ਿਓ ਮੈਂ ਅਸ਼ੋਭਨਤਾ ਕੋ ਦਿਖਾਤੇ ਹੈ। ਅਬ ਵਿਸ਼ੇ ਜਿਹੜੇ ਹੈ ਕਿੰਨੇ ਵਿਸ਼ੇ ਆ ਇਸ ਸੰਸਾਰ ਚ? ਪੰਜ। ਕਿਹੜੇ ਕਿਹੜੇ? ਸ਼ਬਦ ਸਪਰਸ਼ ਰੂਪ ਰਸ ਗੰਧ, ਇਹੀ ਤਾਂ ਹੈ। ਪਤੰਗਾ ਜਿਹੜਾ ਹੈ ਉਹ ਕਿੱਥੇ ਮਰਦਾ ਹੈ? ਰੂਪ ਤੇ। ਦੀਪਕ ਜਲ ਰਿਹਾ ਹੈ ਉਹਦੇ ਤੇ ਆ ਕੇ ਭਸਮ ਹੋ ਜਾਏਗਾ, ਜਾਏਗਾ ਨੀ ਉਹਦੇ ਤੇ, ਜਿੰਨਾ ਚਿਰ ਮਰੇਗਾ ਨੀ ਜਲੇਗਾ ਨੀ। ਮੱਛੀ ਰਸ ਤੇ, ਭੌਰਾ ਜਿਹੜਾ ਗੰਧ ਤੇ ਮਰ ਜੇਗਾ, ਠੀਕ ਹੈ, ਉਹ ਕਮਲ ਦੇ ਵਿੱਚ ਬੈਠ ਜੇਗਾ, ਇਤਨੀ ਮਿੱਠੀ ਸੁਗੰਧ ਆ ਰਹੀ ਹੈ, ਮੁਕਤ ਹੋ ਜਾਏਗਾ ਕਮਲ ਰਾਤ ਨੂੰ ਬੰਦ ਹੋ ਜਾਏਗਾ। ਹਾਥੀ ਪਾਣੀ ਪੀਣ ਆਇਆ, ਉਹਨੇ ਤੋੜਿਆ ਕਮਲ ਖਾ ਗਿਆ, ਭੋਰਾ ਹੁਣੀ ਪਤਾ ਹੀ ਨਹੀਂ ਲੱਗਾ ਕਿਧਰ ਚਲੇ, ਉਹ ਵੀ ਗਿਆ। ਮੱਛੀ ਰਸ ਦੇ ਪਿੱਛੇ ਲੱਗ ਕੇ, ਜੀਵਾ ਦੇ ਪਿੱਛੇ ਲੱਗ ਕੇ ਆਪਣੀ ਜਾਨ ਗਵਾ ਦਿੰਦੀ ਆ। ਹਾਥੀ ਸਪਰਸ਼ ਦੇ ਪਿੱਛੇ ਲੱਗ ਕਰਕੇ, ਕਾਗਜ਼ ਦੀ ਹੱਥਣੀ ਬਣਾ ਕਰਕੇ ਟੋਇਆ ਪੁੱਟ ਕੇ ਬੜਾ ਗਹਿਰਾ, ਓਹਦੇ ਤੇ ਲੱਕੜਾਂ ਲੁਕੜਾਂ ਨੂੰ ਮਾੜਾ ਜਿਹਾ ਢੱਕ ਕੇ ਕਾਗਜ਼ ਦੀ ਹੱਥਨੀ ਬਣਾ ਕੇ ਓਹਦੇ ਖੜੀ ਕਰ ਦਿੰਦੇ ਆ। ਹਾਥੀ ਆਉਂਦਾ ਸਪਰਸ਼ ਸੁੱਖ ਵਾਸਤੇ, ਤੇ ਜਦੋਂ ਓਹਦੇ ਪਾਸ ਆਉਂਦਾ ਤੇ ਖੱਡੇ ਚ ਡਿੱਗ ਪੈਂਦਾ। ਸਾਰੀ ਉਮਰ ਬੰਦੀ ਖਾਨੇ ਉਹ ਮਾਰ ਮਾਰ ਕੀ ਉਹਨੂੰ ਕਹਿੰਦੇ ਆ ਅੰਕੁਸ਼ ਕੰਮ ਲੈਂਦੇ ਰਹਿੰਦੇ, ਗੁਲਾਮ ਬਣ ਜਾਂਦਾ। ਕਿਤਨੇ ਹੋ ਗਏ ਸ਼ਬਦ, ਸਪਰਸ਼, ਰੂਪ, ਰਸ, ਗੰਧ, ਹਾਂਜੀ ਹੋ ਗਏ ਸ਼ਬਦ ਰਹਿ ਗਿਆ। ਕੰਡੇ ਹੀਰੇ ਦੀ ਆਵਾਜ਼ ਸੁਣ ਕੇ ਹਿਰਨ ਜਿਹੜਾ ਹੈ ਉਹ ਪਾਸ ਮੇ ਆ ਜਾਏਗਾ, ਤੇ ਉਹ ਸ਼ਿਕਾਰੀ ਤੀਰ ਕਮਾਨ ਲੈ ਕੇ ਬੈਠਾ ਹੁੰਦਾ ਜਾਂ ਬੰਦੂਕ ਜੋ ਵੀ ਹੋ, ਜਦੋਂ ਪਾਸ ਮੇ ਆ ਗਿਆ ਤੇ ਮਾਰ ਦਿੰਦੇ। ਇਹ ਇੱਕ ਇੱਕ ਵਿਸ਼ੇ ਦੇ ਪਿੱਛੇ ਲੱਗ ਕੇ ਮਰੇ ਆ। ਇਹ ਇੱਕ ਇੱਕ ਵਿਸ਼ੇ ਦੇ ਪਿੱਛੇ ਲੱਗ ਕੇ ਮਰੇ ਆ, ਤੇ ਬੰਦੇ ਨੂੰ ਕਹਿੰਦੇ ਤੇਰੇ ਵਾਸਤੇ ਪੰਜੇ ਹੀ ਆ, ਤੇਰਾ ਕੀ ਬਣੂਗਾ, ਤੂੰ ਤੇ ਪੰਜਾਂ ਦੇ ਹੀ ਵੱਸ ਚ ਹੋਇਆ ਪਿਆ। ਸ਼ਬਦ ਵੀ ਤੇਰੇ ਕੋਲ ਕੰਨ ਹੈ, ਸ਼ਬਦ ਸੁਣ ਰਿਹਾ, ਆਹ ਵਾਹ ਕਿਆ ਮਨ ਲੱਗਦਾ, ਬੜਾ ਹੀ ਸੁੰਦਰ ਆ, ਕਹਿ ਦਿੰਦੇ ਨਾ ਕਿਤਨਾ ਸੁੰਦਰ, ਆਹ ਕਿਤਨੀ ਸੁੰਦਰ ਇਸਤਰੀ ਜਾ ਰਹੀ ਆ, ਕਿਤਨਾ ਸੁੰਦਰ ਬੱਚਾ ਹੈ, ਲੜਕੀ ਕਿਤਨੀ ਇਹੀ ਹੈ, ਕਿਤਨੀ ਸੁੰਦਰ ਖੁਸ਼ਬੂ ਆ ਰਹੀ ਹੈ, ਇਹ ਵੀ ਇੰਦਰੀ ਹੈ। ਰਸ, ਆਹ ਕਿਤਨਾ ਸਵਾਦਿਸ਼ਟ ਭੋਜਨ ਹੈ। ਕੋਮਲ ਸਪਰਸ਼ ਹੈ, ਬਹੁਤ ਕੋਮਲ ਆਉਂਦਾ, ਤੇਰੇ ਵਾਸਤੇ ਪੰਜੇ ਹੀ ਆ, ਤੇ ਇਸਤਰੀ ਦੇ ਵਿੱਚ ਪੰਜੇ ਮਿਲਣਗੇ ਇੱਕ ਜਗ੍ਹਾ, ਬਾਕੀ ਨੀ ਮਿਲਣਗੇ ਕਿਤੇ, ਇਸਤਰੀ ਦੇ ਵਿੱਚ ਇਹ ਪੰਜੇ ਜਿਹੜੇ ਆ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਸ ਪੰਜੇ ਇਸਤਰੀ ਦੇ ਵਿੱਚ ਮਿਲਣਗੇ। ਮਿੱਠੀ ਬੋਲੀ ਹੋ ਗਈ ਉਹਦੀ, ਬਰੀਕ ਆਵਾਜ਼, ਇਸੇ ਵਾਸਤੇ ਭਗਵਾਨ ਨੇ ਬਣਾਈ ਹੈ। ਬੰਦੇ ਦੀ ਆਵਾਜ਼ ਦੇਖ ਲਓ, ਇਸਤਰੀ ਦੀ ਆਵਾਜ਼ ਦੇਖ ਲਓ, ਕਿੰਨਾ ਫਰਕ ਹੈ। ਫਿਰ ਰੂਪ ਤੇ ਹੈ ਹੀ ਇਸਤਰੀ ਦਾ, ਫਿਰ ਉਹ ਸੁਗੰਧ ਲਗਾ ਵੀ ਲੈਂਦੀ ਆ ਕੁਛ ਨਾ ਕੁਛ, ਠੀਕ ਹੈ। ਸ਼ਬਦ ਤੇ ਆਈ, ਮਿੱਠਾ ਬੋਲਦੀ, ਰੂਪ, ਰਸ, ਰਸ ਵੀ ਰਸਨਾ, ਰਸ ਇੰਦਰੀ ਜਿਹੜੀ ਹੈ ਕਿਹੜੀ, ਜਨਨ ਇੰਦਰੀ, ਉਹ ਚ ਰਸ ਵੀ ਆਏਗਾ। ਤੇ ਆਂਦੇ ਆ ਇਹ ਜਿਹੜੇ ਸੀ ਭੌਰੇ ਹੁਣੀ, ਹਾਥੀ ਵਿਚਾਰਾ, ਉਹ ਤੇ ਇੱਕ ਇੰਦਰੀ ਦੇ ਪਿੱਛੇ ਲੱਗ ਕੇ ਮਰਿਆ ਸੀ, ਤੇਰੇ ਵਾਸਤੇ ਪੰਜ ਹੈ, ਤੇਰਾ ਕੀ ਬਣੂਗਾ।
ਦੋਸ਼ਾਂ ਦੇ ਮਾਰਾ ਪੈਂਦੀਆਂ, ਦੋਸ਼ਾਂ ਦਾ ਕੀ ਹਾਲ ਹੋਊਗਾ।